ਵਾਹਿਗੁਰੂ ਸਾਹਿਬ ਜੀਓ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਮਛਲੀ ਨੀਰ। ਜਿਉਂ ਅਧਕੋ ਤਿਉਂ ਸੁਖ ਕਣੋ, ਮਨ ਤਨ ਸ਼ਾਂਤ ਸਰੀਰ। ਬਿਨ ਜਲ ਘੜੀ ਨ ਜੀਵਈ, ਪ੍ਰਭ ਜਾਣੈ ਅਭ ਪੀਰ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ। ਸਰ ਭਰ ਥਲ ਹਰਿਆਵਲੇ, ਇਕ ਬੂੰਦ ਨ ਪਵਈ ਕੇ। ਕਰਮ ਮਿਲੈ ਸੋ ਪਾਈਐ, ਕਿਰਤ ਪਿਆ ਸਿਰ ਦੇਹ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਆਵਟਨ ਆਪੇ ਖਵੈ, ਦੁੱਧ ਕੋ ਖਪਣ ਨ ਦੇ। ਆਪੇ ਮੇਲ ਵਿਸ਼ੁਨਿਆ, ਸੱਚ ਵਡਿਆਈ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼, ਅਕਾਲ ਪੁਰਖ ਵਾਹਿਗੁਰੂ ਦਾ ਹਿਰਦਾ ਗੱਦੀ ਤੇ ਬਿਰਾਜਮਾਨ, ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਸਥਾਪਿਤ ਕੀਤੇ ਹੋਏ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਵਿਚਾਰ ਵਿਚ ਅੱਜ ਦਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਉਚਾਰਿਤ ਹੈ ਔਰ ਹਜ਼ੂਰ ਦੇ 60 ਅੰਗ ਤੇ ਸੁਭਾਏਮਾਨ ਹੈ। ਇਸ ਸ਼ਬਦ ਵਿਚ ਦੋ ਲਫ਼ਜ਼ ਵਾਰ ਵਾਰ ਆਏ ਨੇ, ਪ੍ਰੀਤ ਔਰ ਰਹਾਉ ਦੀ ਤੁਕ ਵਿਚ ਪਿਆਰ ਸ਼ਬਦ ਆਇਆ। ਪ੍ਰੀਤ ਉਸ ਨੂੰ ਕਹਿੰਦੇ ਨੇ ਜਦੋਂ ਗੁਰੂ ਕਾ ਸਿੱਖ ਰਸਨਾ ਨਾਲ ਵਾਹਿਗੁਰੂ ਦਾ ਨਾਮ ਜਪੇ, ਸਹਿਜੇ ਸਹਿਜੇ ਉਹ ਸਿਮਰਨ ਬਣ ਜਾਂਦਾ। ਸਿਮਰਨ ਜਦੋਂ ਬਹੁਤ ਲੰਮਾ ਸਮਾਂ ਚੱਲੇ, ਯਾਦ ਲੰਬੀ ਚੱਲ ਜਾਏ ਤੇ ਫਿਰ ਪ੍ਰੀਤ ਬਣ ਜਾਂਦੀ ਹੈ। ਪ੍ਰੀਤ ਬਹੁਤੀ ਲੰਬੀ ਚੱਲੇ ਤੇ ਫਿਰ ਬਿਰਹੋਂ ਬਣ ਜਾਂਦਾ, ਤੇ ਬਿਰਹੋਂ ਬਣ ਜਾਏ ਤੇ ਫਿਰ ਪਿਆਰ ਬਣਦਾ ਹੈ। ਅਖੀਰ ਤੇ ਪਿਆਰ ਤੋਂ ਬਿਨਾਂ ਛੁਟਕਾਰਾ ਨਹੀਂ, ਮੁਕਤੀ ਨਹੀਂ ਹੋ ਸਕਦੀ। ਤਮਾਮ ਪ੍ਰਕਾਰ ਦੇ ਜਿੰਨੇ ਵਿਕਾਰ ਨੇ, ਜਿਨ੍ਹਾਂ ਤੋਂ ਖਲਾਸੀ ਪਾਉਣ ਤੋਂ ਬਿਨਾਂ ਮਨੁੱਖ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ, ਉਹ ਉਦੋਂ ਹੀ ਛੁੱਟਦਾ ਮਨੁੱਖ ਉਨ੍ਹਾਂ ਤੋਂ ਜਦੋਂ ਇੱਕ ਸਭ ਤੋਂ ਵੱਡਾ ਗੁਣ ਅੰਦਰ ਪੈਦਾ ਹੋ ਜਾਏ, ਉਹਨੂੰ ਕਹਿੰਦੇ ਪਿਆਰ। ਭਾਵੇਂ ਗੁਣ ਹੋਰ ਵੀ ਵੱਡੇ ਨੇ, ਦਇਆ, ਪਰਉਪਕਾਰ, ਭਰੋਸਾ, ਵਿਸ਼ਵਾਸ, ਪਰ ਪਿਆਰ ਸਭ ਦਾ ਵੱਡਾ ਹੈ। ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਮਨ ਰੇ ਕਿਉਂ ਛੁੱਟੈ ਹੈ ਬਿਨ ਪਿਆਰ। ਪਿਆਰ ਤੋਂ ਬਿਨਾਂ ਛੁੱਟ ਕਿਵੇਂ ਸਕੇਗਾ? ਥੋੜਾ ਜਿਹਾ ਦੇ ਉੱਤੇ ਵਿਚਾਰ ਕਰੀਏ, ਪਿਆਰ ਕਿਵੇਂ ਛਡਾਉਂਦਾ, ਪਿਆਰ ਹੈ ਕੀ, ਪ੍ਰੇਮ ਕਿਹਨੂੰ ਕਹਿੰਦੇ ਨੇ? ਇੱਕ ਪਹਿਲਾਂ ਵੀ ਬੇਨਤੀ ਬੜੀ ਵਾਰੀ ਕੀਤੀ, ਹੁਣ ਫਿਰ ਕਹਿ ਦਿਆਂ, ਪਿਆਰ ਕੋਈ ਕਰਨ ਵਾਲੀ ਵਸਤੂ ਨਹੀਂ ਕਿ ਜਿਹਨੂੰ ਮਨੁੱਖ ਆਪਣੀ ਬੁੱਧੀ ਤੋਂ ਕਰੇ। ਪਹਿਲਾਂ ਤੇ ਵੇਖਣਾ ਪਏਗਾ, ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਕਾਰਜ ਕਿਵੇਂ ਹੋ ਸਕਦਾ ਤੇ ਕਿਹੜੀ ਚੀਜ਼ ਨਾਲ ਹੁੰਦਾ। ਜਿਵੇਂ ਮੈਂ ਉਦਾਹਰਣ ਦਿਆਂ, ਅਸੀਂ ਖਾਣੀ ਹੋਵੇ ਰੋਟੀ ਤੇ ਹੱਥ ਦੀ ਵਰਤੋਂ ਨਾ ਕਰੀਏ, ਕਹਿੰਦੇ ਪੈਰ ਨਾਲ ਖਾਣੀ ਹੈ, ਨਾ ਮੁਮਕਿਨ ਹੈ, ਹੋ ਹੀ ਨਹੀਂ ਸਕਦਾ। ਪੀਣਾ ਹੋਵੇ ਪਾਣੀ ਤੇ ਕਈ ਅੱਖਾਂ ਨਾਲ ਪੀਣਾ ਨਹੀਂ, ਪਾਣੀ ਪੀਣ ਲਈ ਮੂੰਹ ਚਾਹੀਦਾ, ਮੂੰਹ ਉਹਦਾ ਵਿਸ਼ਾ ਹੈ ਪਾਣੀ ਦਾ, ਮੂੰਹ ਵਿਸ਼ਾ ਹੈ ਰੋਟੀ ਦਾ ਤੇ ਖਵਾਉਣ ਵਾਲੇ ਸਾਧਨ ਨੇ ਹੱਥ। ਪਿਆਉਣ ਵਾਲੇ ਸਾਧਨ ਨੇ ਹੱਥ ਤੇ ਪਾਣੀ ਪੀਣਾ ਇਹ ਕਿਰਿਆ ਬਣ ਗਈ। ਇਸ ਤਰ੍ਹਾਂ ਜਿਵੇਂ ਅੱਖ ਦਾ ਵਿਸ਼ਾ ਵੇਖਣਾ ਹੈ, ਜਦੋਂ ਵੇਖਣਾ ਹੋਵੇ ਤੇ ਅੱਖ ਦੀ ਵਰਤੋਂ ਕਰਨੀ ਪਏਗੀ, ਕੰਨਾਂ ਨਾਲ ਨਹੀਂ ਦਿਸਣਾ। ਜਦੋਂ ਸੁਣਨਾ ਹੋਵੇ ਤੇ ਅੱਖ ਨਹੀਂ ਕੰਮ ਦੇਵੇਗੀ, ਕੰਨ ਕੰਮ ਦੇਣਗੇ। ਤੁਰਨਾ ਹੋਵੇ ਤੇ ਪੈਰ ਕੰਮ ਦੇਣਗੇ। ਹਰ ਇੱਕ ਕੰਮ ਦਾ ਇੱਕ ਵਿਸ਼ਾ ਹੈ, ਇੱਕ ਸਾਧਨ ਹੈ, ਉਹਦੇ ਨਾਲ ਹੋ ਸਕਦਾ, ਦੂਜੇ ਸਾਧਨ ਨਾਲ ਨਹੀਂ ਹੁੰਦਾ। ਇਸੇ ਤਰ੍ਹਾਂ ਪ੍ਰੇਮ ਦਾ ਜਿਹੜਾ ਵਿਸ਼ਾ ਹੈ, ਪ੍ਰੇਮ ਦਾ ਜਿਹੜਾ ਸਾਧਨ ਹੈ, ਉਹ ਮਨੁੱਖ ਦੀ ਆਤਮਾ ਹੈ, ਹਿਰਦਾ ਹੈ। ਬੁੱਧੀ ਪ੍ਰੇਮ ਦਾ ਵਿਸ਼ਾ ਨਹੀਂ, ਬੁੱਧੀ ਵਿੱਚੋਂ ਪ੍ਰੇਮ ਨਹੀਂ ਉਪਜ ਸਕਦਾ। ਹਾਂ, ਥੋੜਾ ਜਿਹਾ ਕਣੀਆਂ ਜੀਆਂ ਪੈ ਜਾਂਦੀਆਂ, ਵੱਧ ਨਹੀਂ। ਮਦਹੋਸ਼ ਕਰਨ ਵਾਲਾ ਪਿਆਰ ਬੁੱਧੀ ਵਿੱਚੋਂ ਪੈਦਾ ਨਹੀਂ ਹੋ ਸਕਦਾ। ਇਸ ਕਰਕੇ ਬੁੱਧੀ ਪ੍ਰੇਮ ਜਿਹੜਾ ਹੈ, ਕੋਈ ਕਿਰਿਆ ਨਹੀਂ, ਕੋਈ ਵਿਦਿਆ ਨਹੀਂ। ਪ੍ਰੇਮ ਬੁੱਧੀ ਦਾ ਸੰਬੰਧ ਵਿਦਿਆ ਨਾਲ। ਪ੍ਰੇਮ ਕੋਈ ਕਰਨ ਵਾਲੀ ਚੀਜ਼ ਨਹੀਂ ਕਿ ਮਨੁੱਖ ਕਿਸੇ ਸਕੂਲ ਵਿੱਚ ਜਾਏਗਾ ਤੇ ਉਥੋਂ ਪ੍ਰੇਮ ਸਿੱਖੇਗਾ। ਜਿਵੇਂ ਹੁਣ ਲੋਕ ਪ੍ਰੇਮ ਕਰਨ ਦੀ ਜਾਚ ਸਿੱਖਦੇ ਨੇ, ਕਿੱਥੋਂ? ਫਿਲਮ ਥੀਏਟਰ ਵਿੱਚੋਂ। ਫਿਲਮ ਵੇਖਣ ਜਾ ਰਹੇ ਨੌਜਵਾਨ ਕਹਿੰਦੇ ਕਿ ਕਹਿੰਦੇ ਉਥੇ ਪ੍ਰੇਮ ਕਰਨ ਦੀ ਜਾਚ ਦੱਸੀ ਦੀ ਹੈ। ਉਹ ਪ੍ਰੇਮ ਨਹੀਂ ਭਾਈ, ਉਹ ਕਾਮ ਹੈ, ਉਹ ਵਾਸ਼ਨਾ ਹੈ। ਉਥੇ ਵਾਸ਼ਨਾ ਨੂੰ ਤੇ ਪ੍ਰਜਲਿਤ ਕੀਤਾ ਜਾ ਸਕਦਾ, ਪ੍ਰੇਮ ਦਾ ਉਥੇ ਸਾਧਨ ਹੀ ਕੋਈ ਨਹੀਂ। ਉੱਥੇ ਸਰੀਰਾਂ ਦੀ ਕਹਾਣੀ ਹੈ, ਸਰੀਰਾਂ ਦੇ ਮੇਕਅਪ ਨੇ, ਸਰੀਰਾਂ ਤੋਂ ਲਿਸ਼ਕ ਪੁਸ਼ਕ ਹੈ, ਸਰੀਰਾਂ ਦਾ ਪ੍ਰਦਰਸ਼ਨ ਹੈ, ਅੰਗ ਪ੍ਰਦਰਸ਼ਨ ਹੈ, ਉਥੇ ਕਿੱਥੇ ਪ੍ਰੇਮ? ਗੁਰੂ ਸਾਹਿਬ ਕਹਿੰਦੇ ਇੱਕ ਬੰਦਾ ਨਹਾਉਣ ਚੱਲਿਆ ਪਿੰਡਾਂ ਵਿੱਚ। ਪੁਰਾਣੇ ਸਮੇਂ ਵਿੱਚ ਨਹਿਰਾਂ ਤੇ ਨਹਾਉਂਦੇ ਸੀ। ਨਹਿਰ ਥੋੜੀ ਜਿਹੀ ਦੂਰ ਪੈਂਦੀ ਸੀ, 5-4 ਮੀਲ। ਰਸਤੇ ਵਿੱਚ ਥੋੜੀ ਜਿਹੀ ਦੂਰ ਇੱਕ ਨਾਲਾ ਆ ਗਿਆ, ਪਾਣੀ ਨਾਲੇ ਵਿੱਚ ਵੀ ਸੀ, ਪਾਣੀ ਨਹਿਰ ਵਿੱਚ। ਉਹਨੇ ਕਿਹਾ, ਨਹਿਰ ਦੂਰ ਪੈਂਦੀ, ਆਪਾਂ ਨਾਲੇ ਵਿੱਚ ਕਿਉਂ ਨਾ ਨਹਾ ਲਈਏ? ਛੋਟਾ ਜਿਹਾ ਇੱਕ ਨਾਲਾ ਚੱਲ ਰਿਹਾ, ਪਾਣੀ ਉਹਦੇ ਵਿੱਚ ਵੀ। ਉਹਦੇ ਚ ਨਹਾਤਾ, ਜਿੰਨੀ ਮੈਲ ਪਹਿਲਾਂ ਸੀ ਉਦੋਂ ਹੋਰ ਵੱਧ ਗਈ। ਕਿਉਂ? ਉਹ ਗੰਦਾ ਨਾਲਾ ਸੀ, ਮੈਲਾ ਪਾਣੀ ਸੀ ਉਹਦੇ ਵਿੱਚ। ਨਹਾਉਣ ਵੀ ਗਿਆ ਪਰ ਮੈਲੇ ਪਾਣੀ ਵਿੱਚ ਨਹਾ ਲਿਆ। ਪ੍ਰੇਮ ਲੋਕ ਲੱਭਦੇ ਫਿਰਦੇ ਨੇ ਫਿਲਮਾਂ ਵਿੱਚੋਂ, ਸੀਰੀਅਲਸ ਵਿੱਚੋਂ, ਟੀਵੀ ਦੇ ਪ੍ਰਦਰਸ਼ਨ ਉੱਤੇ, ਗਾਉਣ ਵਾਲੀਆਂ ਤੇ ਨੱਚਣ ਵਾਲੀਆਂ ਦੇ ਪ੍ਰਦਰਸ਼ਨ ਵਿੱਚ। ਇਹ ਪ੍ਰੇਮ ਥੋੜੀ ਹੈ। ਪ੍ਰੇਮ ਨਾ ਸਿਖਾਇਆ ਜਾ ਸਕਦਾ, ਨਾ ਸਿੱਖਿਆ ਜਾ ਸਕਦਾ। ਪ੍ਰੇਮ ਨਾ ਕੀਤਾ ਜਾ ਸਕਦਾ, ਨਾ ਕਿਸੇ ਨੂੰ ਉਕਸਾਇਆ ਜਾ ਸਕਦਾ, ਨਾ ਮੁਮਕਿਨ ਹੈ। ਪ੍ਰੇਮ ਕੋਈ ਕੰਮ ਨਹੀਂ, ਪ੍ਰੇਮ ਅਵਸਥਾ ਹੈ। ਹੁਣ ਮੈਂ ਅੱਗੇ ਤੁਰਾਂ, ਪਿਆਰ ਅਵਸਥਾ ਹੈ। ਅਵਸਥਾ ਕਿਹਨੂੰ ਕਹਿੰਦੇ ਨੇ? ਜਿਵੇਂ ਭੁੱਖ ਅਵਸਥਾ ਹੈ। ਕੋਈ ਬੰਦਾ ਕਹੇ ਮੈਂ ਭੁੱਖ ਨਾਲ ਭੁੱਖ ਨੂੰ ਪੜ੍ਹ ਕੇ ਭੁੱਖ ਲਵਾ ਲਾਂਗਾ, ਨਹੀਂ ਲੱਗਦੀ ਭੁੱਖ ਦੀ। ਭੁੱਖ ਦਾ ਲੇਖ ਪੜ੍ਹੋ, ਭੁੱਖ ਨਹੀਂ ਲੱਗੇਗੀ। ਹਾਂ, ਇੱਕ ਕੰਮ ਜ਼ਰੂਰ ਹੈ, ਪੜ੍ਹ ਕੇ ਇੱਕ ਸਿੱਖਿਆ ਜਾ ਸਕਦਾ ਹੈ ਕਿ ਕਿਹੜੀ ਚੀਜ਼ ਕਿੰਨੀ ਖਾਈਏ ਤਾਂ ਕਿ ਸਾਡੀ ਭੁੱਖ ਠੀਕ ਰਹੇ, ਕਿਹੜੀ ਚੀਜ਼ ਨਾਲ ਭੁੱਖ ਵੱਧਦੀ ਹੈ, ਕਿਹਦੇ ਨਾਲ ਘਟਦੀ, ਇਹ ਜ਼ਰੂਰ ਗੱਲ ਹੈ। ਗੁਰਬਾਣੀ ਕਹਿ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਤੂੰ ਇਸ ਤਰ੍ਹਾਂ ਕਰ, ਪ੍ਰੇਮ ਦੀ ਭੁੱਖ ਤੈਨੂੰ ਲੱਗ ਜਾਏਗੀ ਆਪਣੇ ਆਪ। ਪਰ ਇਹ ਨਹੀਂ ਕਹਿੰਦੇ ਵੀ ਭੁੱਖ ਸਿੱਧੀ ਲੱਗ ਜਾਏ, ਪਹਿਲਾਂ ਤੈਨੂੰ ਕਰਨਾ ਪਊ। ਜੇ ਖਾਣਾ ਪੀਣਾ ਠੀਕ ਨਹੀਂ ਫਿਰ ਭੁੱਖ ਕਿਵੇਂ ਲੱਗੇ? ਇਸ ਲਈ ਗੁਰਬਾਣੀ ਜਿਹੜੀ ਏ, ਉਹ ਪ੍ਰੇਮ ਨੂੰ ਪੈਦਾ ਕਰਨ ਦੀ ਇੱਕ ਦਵਾਈ ਹੈ, ਜੇ ਗੁਰਬਾਣੀ ਦੇ ਅਨੁਸਾਰ ਚੱਲਾਂਗੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਹੇ ਚੱਲੀਐ ਦੁਖ। ਪਿਆਰ ਜਿੱਦਣ ਪੈਦਾ ਹੋ ਗਿਆ, ਉਦਣ ਅਵਗਣਾਂ ਨੂੰ ਲੈਂਡਿੰਗ ਕਰਨ ਵਾਸਤੇ, ਉਦਣ ਅਵਗਣਾਂ ਨੂੰ ਜਿਵੇਂ ਪੰਛੀਆਂ ਨੂੰ ਰੱਖਣ ਵਾਸਤੇ ਪੈਰ ਥਾਂ ਨਾ ਮਿਲੇ ਤੇ ਵਿਚਾਰੇ ਆ ਕੇ ਵਾਪਸ ਉੱਡ ਗਏ, ਹਲਣਾ ਟਹਿ ਗਿਆ, ਆਲਣਾ ਖਤਮ ਹੋ ਗਿਆ। ਜਿਵੇਂ ਮੈਂ ਉਦਾਹਰਣ ਦਿਆਂ, ਪ੍ਰੇਮ ਕੀ ਹੈ, ਥੋੜੀਆਂ ਜਿਹੀਆਂ ਉਦਾਹਰਣਾਂ ਪ੍ਰੇਮ ਬਾਰੇ ਸਮਝ ਲੈਣੇ, ਕਿਉਂਕਿ ਅੱਜ ਪਿਆਰ ਦੇ ਨਾਂ ਤੇ ਦੁਨੀਆਂ ਵਿਚ ਬਹੁਤ ਵੱਡਾ ਧੋਖਾ ਹੈ। ਵਾਸ਼ਨਾ ਨੂੰ ਲੋਕ ਪ੍ਰੇਮ ਕਹਿ ਰਹੇ ਨੇ। ਪ੍ਰੇਮ ਤੇ ਅੰਦਰ ਦੀ ਇੰਨੀ ਸ਼ੁੱਧ ਅਵਸਥਾ ਹੈ ਜਿੱਥੇ ਹੋਰ ਕੁਝ ਵੀ ਨਹੀਂ ਬਚਦਾ, ਇੱਕ ਪ੍ਰੇਮੀ ਇੱਕ ਪਰਮਾਤਮਾ ਦੋ ਹੀ ਰਹਿ ਜਾਂਦੇ ਨੇ, ਉਥੇ ਸਰੀਰ ਵੀ ਨਹੀਂ ਹੈ। ਉਸ ਥਾਂ ਤੇ प्रेम की है उत्थे जिथे प्रेम है उत्थे ना काम आवेगा ना क्रोध आवेगा ना लोभ ना मोह ना हंकार ना तृष्णा ना द्वेष ना कोई चीज नहीं अवगुण नेड़े नहीं आउंदा किवें नहीं आउंदा मैं उदाहरण दे देना जदों प्रेम की सुगंध आउण लग पै हिरदे विचों इन्हां नूं आउंदे जरूर ने पर अंदर इंटर नहीं कर सकते उत्थे क्यों नहीं करते मैं उदाहरण दे दिना किसी बंदे का घर कीड़िया नाल भरिया रहिंदा सी आले दुआले गलियां विचों कंधां तों रोशनदाना विचों कीड़िया दियां लाइनां अंदर लगियां रहणियां काले कीड़े बाहरों कोई आया उन्हें कहा यह की बनाया कहिंदे मैं बहुत तंग हां बड़े कीड़े मारे ने मैं जिन्हें मारना कल नूं होर आ जांदे ने मुकदे नहीं सारी उम्र लंघ गई कीड़े मारदियां दी कीड़े नहीं मरे मारे भी बड़े ने होर आ जांदे ने उन्हें क्या कमले आ मारन की लोड़ की है केंद्र क्यों आ स्पिरिट लै आ फनैल फड़ इनू प्यों कपड़े बिच सारे फर्श से मार दे कंधा से मार दे ए आएगी एक समैल समैल फैल जानी सारे घर ए आन के ने कू करके दे उन्हें कपड़े स्पिरिट दवाई लाई फनैल लाई ते सारे घर विच पोचा मार दिता सारी उम्र हो गई सी कीड़े मार दिया ते कीड़े नहीं खत्म होए पर अज कीड़े आउंदे ने ते दरवाजे अगों मूंह जा चुक के सुंघदे ने ते वापस चले जांदे क्यों अंदर एंट्री नहीं हुंदी स्मैल उन्हां दे एंटी है उन्हां नूं अंदर नहीं वड़न दिंदी हल हो गया प्यार की है प्यार एक ऐसा स्पिरिट है प्यार एक ऐसी दवाई है जिस हिरदे विच प्यार आ गया उत्थे विकारां दे कीड़े जिहड़े असी सारी उम्र हो गया मार दे काम क्रोध लोभ मोह हंकार नूं मार दिया सारी उम्र लंघ गई ते ए नहीं मरे परत परत के आ गए मनुख मरण दे नेड़े चला जांदा ए नहीं मिटदे पर जिद्दन पूरे सतगुरु ने प्यार दा छिड़का कर दिता ना अंदर प्यार मन रे क्यों छूटा बिन प्यार तू इना कीड़िया तो ता छुटेगा जे अंदर प्यार पैदा हो जाएगा जिदन अंदर प्यार दा पोचा लग गया पाठी भवन प्रेम का पोचा ए तरस अवे उचवाई है प्रेम दा पोचा जिदन लग गया ते प्रेम दी सुगंधी जिस हिरदे विचों आ रही है विकारा नूं उत्थे पैर रखण लई थां नहीं मिलदी ते मनुख मुक्त हो गया छुट गया पर प्यार तो बिना नहीं छुट सकदा ते प्यार कोई सोचण वाली चीज नहीं कि मैं प्यार करा नहीं यह तो फिर नुक्स पै गया फिर मैं दस दें प्यार बुद्धि का विषय नहीं कि सोच सोच के प्यार किया जा सके प्यार एक अवस्था है जिमें एक जिमीदार छे महीने कणक नूं पानी खाद गोडी देंदा है पर जितन सिट्टा निकलिया ना रातों रात सवेरे आके बिंद है सिट्टे ते निकल भी आए जिमीदार सुत्ता पिया सी तीन महीने चार महीने बेचारा खपता रहा कम मेहनत करता रहा ते सिट्टे जे कहिंदा वे मैं गोडी दी थां ते सिट्टे किधरों लिया के नूं ला दिया ते लगने थोड़ी सन ते विचों प्रगट होने सन सिट्टे उहदे हत्थां चों नहीं सन निकलने सिट्टे जमीन विचों आउणे सन मेहनत जरूर उन्हें की अज सुता रात नूं शाम नूं ते सिट्टे निकलने का टाइम आया सवेरे उठिया नौ दस बजे गेड़ा मारन गया ते की वेंदा सारी कणक निसरी हुई सिट्टे निकले पे जदों कोई मेहनत करदा गुरमत की सतगुरु की दसी मर्यादा कमाउंदा प्रेम किवें पैदा होगा सिट्टे किवें निकले सच्चे पातशाह कहिंदे कर कमाई कर घालना नितनेम करिया कर बाणी दी विचार करिया कर ते जो गुरु ग्रंथ साहिब जी कहिंदे 24 घंटे उहदे ते पहरा दे तकड़ा हो अरदास कर जे नहीं हुंदा ते सेवा कर सिमरन कर कीर्तन सुन रब दे प्यार विच ज्यों किसे दा हक ना मारी सच बोलिया कर दया करिया कर सेवा करिया कर सिमरन करे ए करदा जा गुरु के सिखा एक दिन तू सुते होना है ते सवेरे जाग खुलेगी इंज लगेगा अंदरों कोई आवाज आ रही है कोई संगीत चल रहा है प्रेम दिया धुना उठ रही है जीवन विचों वो प्यार पैदा होया नहीं ते विकार गए खत्म हो गए उन्हों गुरु नानक साहब अज कह रहे ने ਸਾਹਿਬ ਕਹਿੰਦੇ ਮਨ ਰੇ ਕਿਉਂ ਛੂਟੈ ਹੈ ਬਿਨ ਪਿਆਰ। ਹੇ ਮੇਰੇ ਮਨਾ, ਪਿਆਰ ਤੋਂ ਬਿਨਾਂ ਤੂੰ ਕਦੀ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕੇਗਾ। ਪ੍ਰੇਮ ਕਿੱਥੇ ਰਹਿੰਦਾ ਹੈ? ਕਹਿੰਦੇ ਗੁਰਮੁਖ ਅੰਤਰ ਰਵ ਰਹਿਆ। ਗੁਰੂ ਦੇ ਮਾਰਗ ਤੇ ਤੁਰ ਕੇ ਵੇਖ, ਤੇਰੇ ਅੰਦਰ ਹੀ ਪ੍ਰੇਮ ਭਰਿਆ ਪਿਆ। ਜਿੱਦਣ ਤੇਰਾ ਆਪਾ ਸ਼ੁੱਧ ਹੋ ਗਿਆ, ਪ੍ਰੇਮ ਨੇ ਠਾਠਾ ਮਾਰ ਕੇ ਨਿਕਲਾਉਣਾ ਵਿੱਚੋਂ। ਬਖਸ਼ੇ ਭਗਤ ਭੰਡਾਰ, ਤੇ ਜਿੱਦਣ ਪ੍ਰੇਮ ਆ ਗਿਆ ਦੇ ਪਿੱਛੇ ਭਗਤੀ ਦੇ ਭੰਡਾਰ ਢੇਰ ਲੱਗੇ ਹੋਏ ਨੇ। ਪ੍ਰੇਮ ਬਖਸ਼ੇਗਾ ਭਗਤੀ ਦੇ ਭੰਡਾਰ ਨੂੰ। ਭਗਤੀ ਉਸ ਤੋਂ ਅਗਲਾ ਸਿੱਟਾ ਹੈ, ਪ੍ਰੇਮ ਤੋਂ ਵੀ ਅਗਲਾ। ਭਗਤੀ ਇੱਕ ਹੋਰ ਚੀਜ਼ ਹੈ ਜੋ ਪ੍ਰੇਮ ਤੋਂ ਵੀ ਅੱਗੇ ਉਪਜਦੀ ਹੈ। ਜਦੋਂ ਪ੍ਰੇਮ ਜਜ਼ਬ ਹੋ ਜਾਂਦਾ ਉਹਨੂੰ ਭਗਤੀ ਕਹਿੰਦੇ ਨੇ, ਨਹੀਂ ਤਾਂ ਪ੍ਰੇਮ ਜਿਹੜਾ ਉਹ ਤੇ ਓਪਨਲੀ ਮਨੁੱਖ ਦਾ ਸਰੀਰ ਹੀ ਲਾ ਜਾਂਦਾ। ਜਿੱਦਣ ਪ੍ਰੇਮ ਪੈਦਾ ਹੋਵੇ ਸਰੀਰ ਹਿੱਲਦਾ, ਡੋਲਦਾ, ਝੂਮਦਾ, ਰੋਟੀ ਪਾਣੀ ਖਾਣ ਦਾ ਚੇਤਾ ਭੁੱਲ ਜਾਂਦਾ, ਦੁਨੀਆਂ ਦੁਨੀਆਂ ਨਹੀਂ ਦਿਸਦੀ, ਹੋਰ ਦਾ ਹੋਰ ਹੋ ਗਿਆ। ਇਹ ਤਾਂ ਪ੍ਰੇਮ ਹੈ, ਤੇ ਜਿੱਦਣ ਬੰਦਾ ਉਹਨੂੰ ਹਜ਼ਮ ਕਰ ਜਾਂਦਾ ਉਹ ਭਗਤੀ ਬਣ ਗਈ। ਜਦੋਂ ਪ੍ਰੇਮ ਅੰਦਰ ਚਲਾ ਜਾਏ, ਬਾਹਰ ਪ੍ਰਗਟ ਹੋਵੇ, ਇੱਕ ਚੀਜ਼ ਬਾਹਰ ਪ੍ਰਗਟ ਹੋਵੇ ਤੇ ਪ੍ਰੇਮ, ਅੰਦਰ ਪ੍ਰਗਟ ਹੋਵੇ ਤੇ ਭਗਤੀ, ਇੱਕੋ ਚੀਜ਼ ਵੱਖਰਾ ਨਹੀਂ। ਜਦੋਂ ਇਹ ਚੀਜ਼ ਬਾਹਰ ਆਉਂਦੀ ਉਹਨੂੰ ਪ੍ਰੇਮ ਕਹਿੰਦੇ, ਜਦੋਂ ਅੰਦਰ ਜਜ਼ਬ ਹੋ ਜਾਏ, ਹਜ਼ਮ ਹੋ ਜਾਏ, ਉਦੋਂ ਭਗਤੀ ਬਣ ਗਈ। ਉਹਨੂੰ ਕਹਿੰਦੇ ਅੰਦਰ ਭਗਤੀ ਦੇ ਭੰਡਾਰ ਭਰੇ ਗਏ ਰਹਾਓ। ਫਿਰ ਕਿਵੇਂ ਪਿਆਰ ਕਰੀਏ? ਗੁਰੂ ਸਾਹਿਬ ਨੇ ਇੱਥੇ ਪ੍ਰੇਮ ਕਰਨ ਦੀਆਂ ਚਾਰ ਪੰਜ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਉੱਗਿਆ ਤੇ ਪਾਣੀ ਦੀਆਂ ਛੱਲਾਂ ਉਹਨੂੰ ਬਹੁਤ ਧੱਕੇ ਮਾਰਦੀਆਂ ਨੇ, ਪਰ ਗੁੱਸਾ ਨਹੀਂ ਕਰਦਾ। ਗੁਰੂ ਕੇ ਸਿੱਖਾ, ਗੁਰੂ ਦੇ ਮਾਰਗ ਤੇ ਤੁਰਦਿਆਂ ਜੇ ਤੈਨੂੰ ਸਿੱਖੀ ਕਮਾਉਂਦਿਆਂ ਚਾਰ ਧੱਕੇ ਵੀ ਮਿਲ ਜਾਣ, ਧੱਕੇ ਕੌਣ ਮਾਰਦਾ? ਗੁਰੂ ਤੇ ਮਾਰਦਾ ਨਹੀਂ, ਕਿਤਿਓ ਕਿਤਿਓ ਮਰਵਾ ਦਿੰਦਾ ਵੀ ਹੋਸ਼ ਆ ਜਾਏ ਇਹਨੂੰ, ਥੋੜੀ ਜਿਹੀ ਦੁਨੀਆਂ ਹੈ ਕੀ ਹੈ। ਕਦੀ ਆਪਣੇ ਮਿੱਤਰਾਂ ਤੋਂ ਜਿਨ੍ਹਾਂ ਤੇ ਬੜਾ ਮਾਣ ਕਰਦਾ ਉਹ ਧੋਖਾ ਦੇ ਜਾਂਦੇ ਨੇ, ਫਿਰ ਭੱਜ ਕੇ ਆਉਂਦਾ ਗੁਰੂ ਕੋਲ। ਫਿਰ ਜੇ ਉਥੋਂ ਬੰਦਾ ਅੱਗੇ ਨਿਕਲ ਜਾਏ, ਫਿਰ ਹੋਰ ਰਿਸ਼ਤੇਦਾਰਾਂ ਤੋਂ ਧੱਕੇ ਪਵਾ ਦਿੰਦਾ ਚਾਰ, ਉਨ੍ਹਾਂ ਤੋਂ ਨਿੰਦਿਆ, ਗੱਲਾਂ ਉਰਾਂ ਪਰਾਂ ਕਰ, ਫਿਰ ਹੋਰ ਗੁਰੂ ਦੇ ਕੋਲ ਆ ਕੇ ਰੋਂਦਾ। ਫਿਰ ਜਿਹੜੇ ਚਾਚੇ ਤਾਏ ਨੇੜੇ ਉਨ੍ਹਾਂ ਤੋਂ ਚਾਰ ਧੱਕੇ ਮਰਵਾ ਦਿੰਦਾ, ਫਿਰ ਹੋਰ ਨੇੜੇ ਆ ਜਾਂਦਾ। ਤੇ ਫਿਰ ਜੇ ਤਕੜਾ ਹੋਵੇ ਮਨੁੱਖ, ਕਈ ਵਾਰੀ ਕਹਿੰਦਾ ਵੀ ਮਹਾਰਾਜ ਚੰਗਾ ਤੇਰੇ ਲੜ ਲੱਗਾ, ਸਾਰੇ ਧੱਕੇ ਮਾਰ ਦੇਣੇ। ਤੇ ਸਤਿਗੁਰੂ ਬੋਲਦੇ ਨੇ, ਪਰ ਗੱਲ ਇਹ ਹੁੰਦੀ ਵੀ ਜੇ ਤੈਨੂੰ ਧੱਕੇ ਉਹ ਨਾ ਮਾਰਦੇ, ਇੱਥੇ ਆਉਣਾ ਕਿੰਨੇ ਸੀ? ਤੂੰ ਖੁੱਭਾ ਪਿਆ ਸੀ ਉੱਥੇ, ਤੂੰ ਨਿਕਲੇ ਤਾਂ ਤੈਨੂੰ ਉਥੋਂ ਧੱਕੇ ਪਏ ਨੇ। ਧਰੂ ਭਗਤ ਬਣਿਆ, ਭਗਤੀ ਕਰਕੇ ਰੱਬ ਨੂੰ ਮਿਲਿਆ, ਪਰ ਜੇ ਮਤਰੇਈ ਮਾਂ ਧੱਕਾ ਨਾ ਮਾਰਦੀ ਤੇ ਧਰੂ ਨੇ ਭਗਤੀ ਨਹੀਂ ਸੀ ਕਰਨੀ, ਤਾਂ ਆਇਆ। ਤੇ ਜਦੋਂ ਬਿਲਕੁਲ ਕਸਵੱਟੀ ਨੇੜੇ ਆਉਂਦੀ ਤੇ ਕਈ ਵਾਰੀ ਬਿਲਕੁਲ ਆਪਣੇ ਨੇੜਲੇ ਪਰਿਵਾਰ ਤੋਂ ਵੀ ਧੱਕੇ ਪਵਾ ਹੀ ਦਿੰਦਾ ਵੀ ਹੁਣ ਇਹਨੂੰ ਹੋਸ਼ ਆ ਜਾਏ। ਫਿਰ ਜਦੋਂ ਸਾਰੇ ਪੈ ਜਾਂਦੇ ਨਾ, ਫਿਰ ਇਹ ਗੁਰੂ ਦਾ ਸੁਭਾਅ ਹੈ, ਜਦੋਂ ਸਾਰੇ, ਉਹ ਤੇ ਇੱਕ ਕਸਵੱਟੀ ਸੀ ਨਾ, ਜਦੋਂ ਸਾਰੇ ਧੱਕੇ ਮਾਰ ਲੈਂਦੇ ਫਿਰ ਪਰਤ ਕੇ ਉਹਨਾਂ ਸਾਰਿਆਂ ਨੂੰ ਪੈਰੀ ਪਵਾ ਦਿੰਦਾ ਆ ਕੇ, ਜਿਵੇਂ ਰਵਿਦਾਸ ਜੀ ਦੇ ਪੈਰੀ ਪਵਾਇਆ, ਸਾਰੇ ਆ ਗਏ। ਉਹ ਭਗਤ ਉਹਨਾਂ ਨਾਲ ਫਿਰ ਵੀ ਨਫ਼ਰਤ ਨਹੀਂ ਕਰਦਾ ਵੀ ਕੋਈ ਗੱਲ ਨਹੀਂ, ਉਹਦੇ ਵਿੱਚੋਂ ਵੈਰ ਵਿਰੋਧ ਖਤਮ ਹੋ ਜਾਂਦਾ, ਲੜਦਾ ਨਹੀਂ ਉਹਨਾਂ ਨਾਲ। ਇਹ ਬਿਰਤੀ ਹੈ ਕਮਲ ਦੇ ਫੁੱਲ ਦੀ, ਪਾਣੀ ਵਰਗੀ ਪ੍ਰੀਤ ਕਰ ਵੀ ਜੇ ਇਧਰ ਉਧਰ ਗੱਲ ਹੁੰਦੀ ਹੈ ਤੇ ਅਰਦਾਸ ਕਰਿਆ ਕਰ, ਸਤਿਗੁਰੂ ਆਸਰਾ ਦਿਓ, ਆਸਰਾ ਤੁਸੀਂ ਦੇਣਾ। ਇਹ ਕਮਲ ਵਾਲੀ ਪ੍ਰੀਤ ਹੈ। ਫਿਰ ਦੂਜੀ ਪ੍ਰੀਤ ਦਾ ਜ਼ਿਕਰ ਕਰਦੇ ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ। ਹੇ ਮੇਰੇ ਮਨਾ, ਵਾਹਿਗੁਰੂ ਨਾਲ ਇਸ ਤਰ੍ਹਾਂ ਦੀ ਪ੍ਰੀਤ ਪਾ। ਕਿਵੇਂ ਦੀ ਮਹਾਰਾਜ? ਜੈਸੀ ਮੱਛਲੀ ਨੀਰ, ਕਹਿੰਦੇ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ, ਉਸ ਪ੍ਰੀਤ ਦਾ ਗੁਣ ਕੀ ਹੈ? ਜਿਉਂ ਅਧਿਕੋ ਤਿਉਂ ਸੁਖ ਘਣੋ, ਜਿਉਂ ਜਿਉਂ ਪਾਣੀ ਜ਼ਿਆਦਾ ਮਿਲਦਾ ਤਿਉਂ ਤੂੰ ਖੁਸ਼ ਹੁੰਦੀ ਹੈ। ਜਿਵੇਂ ਜਿਵੇਂ ਸਿੱਖ ਨੂੰ ਨਿਤਨੇਮ ਜ਼ਿਆਦਾ ਮਿਲਦਾ ਹੈ, ਜਿਵੇਂ ਜਿਵੇਂ ਸਿੱਖ ਨੂੰ ਕੀਰਤਨ, ਕਥਾ, ਸੇਵਾ ਜ਼ਿਆਦਾ ਮਿਲਦੀ ਤੇ ਉਹ ਖੁਸ਼ ਹੁੰਦਾ ਹੈ। ਮੱਛੀ ਦੀ ਪ੍ਰੀਤ, ਮਨ ਤਨ ਸ਼ਾਂਤ ਸਰੀਰ, ਜ਼ਿਆਦਾ ਨਿਤਨੇਮ ਕਰਨਾ ਉਹਨੂੰ ਸੁਖਦਾਈ ਲੱਗਦਾ, ਜ਼ਿਆਦਾ ਕੀਰਤਨ ਕਥਾ ਉਹਨੂੰ ਚੰਗਾ ਲੱਗਦਾ, ਉਹਦੇ ਸਰੀਰ ਨੂੰ ਸ਼ਾਂਤੀ ਆਉਂਦੀ ਹੈ। ਇਹ ਮੱਛੀ ਵਾਲੀ ਪ੍ਰੀਤ ਹੈ। ਦੂਜੇ ਪਾਸੇ ਇਹਦੇ ਐਂਟੀ ਕੀ ਹੈ? ਕਹਿੰਦੇ ਬਿਨ ਜਲ ਘੜੀ ਨਾ ਜੀਵ ਆਈ, ਪ੍ਰਭ ਜਾਣੈ ਅਬ ਪੀਰ। ਇਹ ਮੱਛੀ ਪ੍ਰੀਤ ਜਿਹਦੇ ਵਿੱਚ ਪੈਦਾ ਹੋ ਗਈ, ਉਹ ਗੁਰਮੁਖ ਜਿਹੜਾ ਜੇ ਕਿਤੇ ਅੰਦਰੋਂ ਥੋੜੀ ਜਿਹੀ ਤਾਰ ਟੁੱਟਦੀ ਤੇ ਉਹ ਕਹਿੰਦਾ ਹੇ ਰੱਬਾ ਸਰਦਾ ਨਹੀਂ ਤੇਰੇ ਤੋਂ ਬਿਨਾਂ। ਜਿਹਦਾ ਗੁਰੂ ਤੋਂ ਬਿਨਾਂ ਨਾ ਸਰੇ, ਜਿਹਦਾ ਨਿਤਨੇਮ ਤੋਂ ਬਿਨਾਂ ਨਾ ਸਰੇ, ਜਿਹਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਿਨਾਂ ਨਾ ਸਰੇ, ਉਹਨੂੰ ਕਹਿੰਦੇ ਇਹਨੂੰ ਮੱਛੀ ਵਾਲੀ ਪ੍ਰੀਤ ਜਾਗ ਪਈ। ਫਿਰ ਅਗਲੀ ਪ੍ਰੀਤ ਕਿਹੜੀ? ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ। ਜਿਵੇਂ ਚਾਤ੍ਰਿਕ ਦੀ ਬੱਦਲ ਨਾਲ ਪ੍ਰੀਤ ਹੁੰਦੀ ਏ ਨਾ, ਬਬੀਹੇ ਦੀ, ਉਸ ਪ੍ਰੀਤ ਵਿਚ ਕੀ ਗੁਣ? ਉਹਦੇ ਵਿਚ ਗੁਣ ਇਰਾਦਾ, ਫੈਸਲਾ। ਇਹ ਨੇ ਵੀ ਫੈਸਲੇ ਬਦਲਦੇ ਰਹੋ। ਕਹਿੰਦੇ ਪ੍ਰੀਤ ਕਰਨੀ ਹੈ ਗੁਰੂ ਨਾਲ ਤੇ ਇਸ ਤਰ੍ਹਾਂ ਦੀ ਕਰ। ਉਹਨੇ ਫੈਸਲਾ ਕਰ ਲਿਆ ਕੀ? ਕਹਿੰਦੇ ਸਰ ਭਰ ਥਲ ਹਰਿਆਵਲੇ ਇਕ ਬੂੰਦ ਨਾ ਪਵਈ ਕਿਹੇ। ਕਹਿੰਦੇ ਬਬੀਹਾ ਉੱਚੀ ਮੂੰਹ ਕਰਕੇ ਰੱਬ ਨੂੰ ਕਹਿ ਰਿਹਾ ਸੀ ਪੀਓ ਪੀਓ, ਮੀਂਹ ਪਾਓ ਜੀ ਮੀਂਹ ਪਾਓ, ਮੈਂ ਪੀਣਾ ਬੂੰਦ ਆਕਾਸ਼ ਦੀ। ਤੇ ਕੋਲੋਂ ਕੋਈ ਮਨੁੱਖ ਲੰਘਿਆ, ਉਹਨੇ ਕਿਹਾ ਬਈ ਕਮਲਿਆ ਤੂੰ ਜੋ ਰਾਤ ਸੌਂਦਾ ਨਹੀਂ ਤੇ ਦਿਨ ਨਹੀਂ ਸੌਂਦਾ ਤੇ ਉਹਦਾ ਮੂੰਹ ਕਰਕੇ ਰੋਜ਼ ਕਹਿੰਦਾ ਰੱਬ ਨੂੰ ਮੀਂਹ ਪਾ ਮੀਂਹ ਪਾ, ਤੇ ਆ ਤੇਰੇ ਕੋਲ ਨਹਿਰ ਚੱਲਦੀ ਪਈ, ਸਰੋਵਰ ਛੱਪੜ ਭਰੇ ਪਏ ਨੇ ਤੇ ਸੱਤ ਸਮੁੰਦਰ ਭਰੇ ਨੇ, ਇਨ੍ਹਾਂ ਵਿਚੋਂ ਇਕ ਚਿੰਝ ਭਰ ਕੇ ਪੀ ਲੈ। ਉਸ ਬਬੀਹੇ ਨੇ ਆਖਿਆ ਸੀ ਮੈਂ ਤੁਹਾਡੇ ਮਨੁੱਖਾਂ ਵਰਗਾ ਮੌਕਾ ਪ੍ਰਸਤ ਨਹੀਂ ਜਿਵੇਂ ਤੁਸੀਂ। ਕਿਉਂ? ਕਹਿੰਦੇ ਮੇਰਾ ਨਿਯਮ ਹੈ ਮੈਂ ਉਹ ਹੀ ਪਾਣੀ ਪੀਣਾ ਜਿਹੜਾ ਆਕਾਸ਼ ਵਿਚੋਂ ਡਿੱਗਦਾ ਹੈ, ਮੈਂ ਜ਼ਮੀਨ ਤੋਂ ਪਾਣੀ ਨਹੀਂ ਪੀਂਦਾ, ਮੇਰਾ ਰੱਬ ਨੇ ਮੇਰੀ ਮਰਿਆਦਾ ਬਣਾਈ ਹੈ। ਤੇ ਮੈਂ ਤੁਹਾਡੇ ਵਾਂਗੂ ਮੌਕਾ ਪ੍ਰਸਤ ਨਹੀਂ ਜਿਵੇਂ ਤੁਸੀਂ ਸਾਰੀਆਂ ਪੱਗਾਂ ਲੰਘਣੀ ਰੱਖੀਆਂ ਹੋਈਆਂ ਨੇ ਰੰਗ ਕੇ, ਵੀ ਜੇ ਪਤਾ ਲੱਗਾ ਨੀਲੀਆਂ ਵਾਲਿਆਂ ਦੀ ਸਰਕਾਰ ਆਉਂਦੀ ਏ ਤੇ ਖਿੱਚ ਕੇ ਨੀਲੀਆਂ ਥੱਲੇ ਪੀਲੀਆਂ ਫਿਫਟੀਆਂ ਬੰਨ ਲਈਆਂ। ਜੇ ਕਿਤੇ ਖਬਰ ਆ ਗਈ ਜੀ ਹੁਣ ਤੇ ਖਬਰ ਆ ਰਹੀ ਚਿੱਟੀਆਂ ਵਾਲਿਆਂ ਦੀ, ਕਹਿੰਦੇ ਝੱਟ ਚਿੱਟੀਆਂ ਬੰਨ ਲਓ। ਇਹ ਇੱਥੋਂ ਦਾ ਮਨੁੱਖ ਹੈ, ਰੱਬ ਕਿਵੇਂ ਮਿਲੇ ਏਡਾ ਮੌਕਾ ਪ੍ਰਸਤ। ਤੇ ਜੇ ਕਿਤੇ ਦੂਜੇ ਪਾਸੇ ਜਿੱਧਰ ਹੋਵੇ ਵੇਖਿਆ ਬਸ ਤਾਕਤ ਆਉਂਦੀ ਜੇ ਉਹਦੇ ਗੁਣ, ਬਸ ਜਿੰਦਾਬਾਦ ਜੀ ਜਿੰਦਾਬਾਦ। ਇਹ ਬੰਦਾ ਰੱਬ ਦੇ ਰਾਹ ਤੇ ਨਹੀਂ ਤੁਰ ਸਕਦਾ, ਇਹ ਬਿਰਤੀ ਰੱਬ ਨੂੰ ਪ੍ਰਵਾਨ ਨਹੀਂ। ਚਲੋ ਰਾਜਨੀਤਿਕ ਬੰਦੇ ਤੇ ਕਰਨ ਤੇ ਗੱਲ ਫਬਦੀ, ਜਦੋਂ ਧਰਮੀ ਬੰਦੇ ਗੱਲ ਕਰਦੇ ਨਾ ਉਦੋਂ ਬੜਾ ਮਨ ਨੂੰ ਹੁੰਦਾ ਵੀ ਕਮਾਲ ਹੋ ਗਈ ਰੱਬਾ, ਧਰਮ ਦੇ ਕੱਪੜੇ ਪਾ ਕੇ ਤੇ ਇਹ ਅੱਡੀਆਂ ਚੁੱਕ ਚੁੱਕ ਕੇ ਵਹਿੰਦੇ ਉਹਨਾਂ ਵੱਲ ਨੇ ਜਿਹੜੇ ਸਾਰਾ ਦਿਨ ਝੂਠ ਬੋਲਦੇ ਨੇ, ਤੇ ਉਦੋਂ ਫਿਰ ਪਤਾ ਲੱਗਦਾ ਧਰਮ ਹੁਣ ਘੱਟ ਹੋ ਗਿਆ ਦੁਨੀਆਂ ਵਿਚ। ਇਹ ਕੀ ਹੋਇਆ? ਵਹਿੰਦੇ ਨੇ ਸਰਕਾਰ ਕਿਹਦੀ ਆਉਣੀ ਅੱਗੋਂ? ਜਿਹਦੀ ਸਰਕਾਰ ਆਉਣੀ ਉਹਦੇ ਮੀਡੀਆ ਆਉਣਾ, ਤੇ ਆਪਾਂ ਤੇ ਮੀਡੀਆ ਵਿਚ ਹੀ ਰਹਿਣਾ ਨਾ, ਤਾਂ ਕਰਕੇ ਇਸ ਲਈ ਸਰਕਾਰ ਨੂੰ ਬਣਾ ਕੇ ਰੱਖੋ। ਜਿਹੜੇ ਅੱਗੋਂ ਬਣਨ ਲੱਗਣ ਭੱਜ ਕੇ ਉਹਨਾਂ ਦੇ ਘਰ ਵੜ ਜਾਓ। ਨਹੀਂ, ਸੱਚਾ ਪਾਤਸ਼ਾਹ ਜੀ ਕਹਿੰਦੇ ਹਾਂ ਨਫ਼ਰਤ ਨਹੀਂ ਕਰਨੀ ਕਿਸੇ ਨਾਲ। ਇਹਦਾ ਮਤਲਬ ਇਹ ਨਹੀਂ ਵੀ ਕੋਈ ਬੰਦਾ ਰਾਜਨੀਤਿਕ ਨਾਲ ਨਫ਼ਰਤ ਕਰੀ ਜਾਣੀ, ਨਹੀਂ। ਝੂਠੇ ਨੂੰ ਝੂਠਾ ਜ਼ਰੂਰ ਕਹਿਣਾ, ਝੂਠੇ ਭ੍ਰਿਸ਼ਟ ਰਾਜਨੀਤਿਕ ਦੀ ਹਮਾਇਤ ਨਹੀਂ ਕਰਨੀ, ਗੁਰੂ ਸਾਹਿਬ ਦਾ ਹੁਕਮ ਹੈ। ਪਰ ਜੇ ਕੋਈ ਸੱਚ ਦਾ ਨਿਆਂ ਕਰਦਾ ਤੇ ਉਹਦੀ ਨਿੰਦਿਆ ਨਹੀਂ ਕਰਨੀ। ਇਸ ਕਰਕੇ ਉਸ ਇਹ ਪ੍ਰੀਤ ਹੈ ਮੌਕਾ ਪ੍ਰਸਤ ਨਹੀਂ ਬਣਨਾ। ਜਿਹਦੇ ਵਿਚ ਇਹ ਦਾਤ ਆ ਗਈ ਉਹਦੇ ਵਿਚ ਚਾਤ੍ਰਿਕ ਦੀ ਪ੍ਰੀਤ ਬਣ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਇਸ ਤਰ੍ਹਾਂ ਦੀ ਪ੍ਰੀਤ ਕਰ ਆਪਣੇ ਰੱਬ ਦੇ ਨਾਲ ਜੈਸੀ ਚਾਤ੍ਰਿਕ ਮੇ, ਜਿਵੇਂ ਚਾਤ੍ਰਿਕ ਦੀ ਆਕਾਸ਼ ਵਿਚੋਂ ਡਿੱਗਦੀ ਬੂੰਦ ਨਾਲ ਪ੍ਰੀਤ ਹੈ। ਸਰ ਭਰ ਸਮੁੰਦਰ ਭਰੇ ਪਏ ਨੇ, ਥਲ ਹਰਿਆਵਲੇ ਤੇ ਜ਼ਮੀਨ ਤੇ ਵੀ ਨਹਿਰਾਂ ਆਦਿਕ ਚੱਲਦੀਆਂ ਨੇ, ਇਕ ਬੂੰਦ ਨਾ ਪਵਈ ਕਿਹੇ। ਉਹ ਆਪਣੇ ਮੂੰਹ ਵਿਚ ਇਕ ਬੂੰਦ ਨਹੀਂ ਪਾਉਂਦਾ ਤੇ ਕਹਿੰਦਾ ਮੇਰੇ ਕਿਸੇ ਕੰਮ ਦੀ ਨਹੀਂ। ਕਰਮ ਮਿਲਾ ਸੋ ਪਾਈਐ, ਕਿਰਤ ਪਿਆ ਸਿਰ ਦੇ, ਕਿਉਂਕਿ ਉਹਨੂੰ ਭਰੋਸਾ ਹੈ ਜੋ ਵਾਹਿਗੁਰੂ ਦੀ ਬਖਸ਼ਿਸ਼ ਹੋਏਗੀ ਉਹ ਮੈਨੂੰ ਮਿਲ ਜਾਏਗਾ। ਉਹ ਕਿਤੇ ਜਾਂਦਾ ਨਹੀਂ, ਉਹ ਕੋਈ ਖੋ ਨਹੀਂ ਸਕਦਾ ਤੇ ਹੋਰ ਕਿਸੇ ਨੂੰ ਕੁਝ ਮਿਲਦਾ ਨਹੀਂ। ਕਿਰਤ ਪਿਆ, ਕਿਰਤ ਜਿਹੜੇ ਅਸੀਂ ਕਰਮ ਕੀਤੇ ਨੇ ਸਾਡੇ ਸਿਰ ਤੇ ਉਹਨਾਂ ਦਾ ਲੇਖ ਲਿਖਿਆ ਹੋਇਆ ਤੇ ਦੇਹ ਦੇ ਵਿਚ ਉਹਦੀ ਪਰਾਲਬਦ ਮੌਜੂਦ ਏ। ਫਿਰ ਅਰਥ ਕਰਦੇ ਹਾਂ, ਉਹ ਨਹੀਂ ਭਟਕਦਾ ਕਦੀ ਕਿਸੇ ਪਿੱਛੇ। ਉਹਨੂੰ ਪਤਾ ਹੈ ਵੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜੋ ਮੈਨੂੰ ਮਿਲਣਾ, ਕਰਮ ਮਿਲਾ, ਕਰਮ ਦੇ ਅਰਥ ਨੇ ਬਖਸ਼ਿਸ਼, ਸੋ ਪਾਈ ਹੈ ਉਹ ਹੀ ਮਿਲਦਾ ਤੇ ਵਾਹਿਗੁਰੂ ਉਹ ਦਿੰਦਾ। ਕੀ ਦਿੰਦਾ? ਕਿਰਤ ਪਿਆ, ਜਿਵੇਂ ਦੀ ਅਸੀਂ ਪਿੱਛੇ ਕਿਰਤ ਕੀਤੀ ਏ, ਜਿਵੇਂ ਦੀ ਸੇਵਾ ਸਿਮਰਨ ਕੀਤਾ ਨਾ ਚੰਗੇ ਕੰਮ, ਕਿਰਤ ਪਏ ਹੋਏ ਆ, ਪਿੱਛੇ ਜੋ ਕੰਮ ਕਰਦੇ ਰਹੇ ਜਿਵੇਂ ਦੀ ਪਰਾ ਲਬਧ ਬਣੀ, ਕਰਮ ਲੜੀ ਬਣੀ, ਭਾਗ ਲੜੀ ਬਣੀ, ਉਹਦੇ ਅਨੁਸਾਰ ਕਿੱਥੇ ਪਿਆ ਹੋਇਆ ਕਿਰਤ, ਲਿਖਿਆ ਕਿੱਥੇ ਹੋਇਆ? ਕਹਿੰਦੇ ਸਿਰ, ਸਿਰ ਤੇ ਲੇਖ ਲਿਖੇ, ਸਿਰ ਦੇਹ, ਇਸ ਦੇਹ ਵਿਚ ਪਰਾ ਲਬਧ ਬਣੀ ਹੋਈ ਏ, ਜਿਹੜੀ ਇਹਦੀ ਪਰਾ ਲਬਧ ਏ ਉਹ ਇਹਨੂੰ ਮਿਲ ਜਾਣੀ ਏ, ਜਿਹੜੀ ਇਹਦੀ ਨਹੀਂ ਉਹਨੂੰ ਨਹੀਂ ਮਿਲਣੀ। ਇਸ ਕਰਕੇ ਇਕ ਰੱਬ ਤੇ ਭਰੋਸਾ ਰੱਖਣਾ ਚਾਹੀਦਾ, ਇਹ ਚਾਤਰਿਕ ਦੀ ਪ੍ਰੀਤ ਹੈ। ਫਿਰ ਸਾਹਿਬ ਜੀ ਕਹਿੰਦੇ ਰੇ, ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਇਹ ਪ੍ਰੀਤ ਏ ਕੁਰਬਾਨੀ ਦੀ, ਇਹ ਪ੍ਰੀਤ ਕੁਰਬਾਨੀ ਪ੍ਰੀਤ ਏ। ਗੁਰੂ ਸਾਹਿਬ ਨੇ ਬੜੇ ਪੰਛੀਆਂ ਦੇ ਨਾਂ ਲੈ ਕੇ ਉਨ੍ਹਾਂ ਦੇ ਕੈਟਾਗਰੀ ਕਲਾਸ ਦੱਸੀ ਏ ਪ੍ਰੀਤ ਦੀ, ਕਿਵੇਂ ਕਿਵੇਂ ਦੀ ਪ੍ਰੀਤ ਹੁੰਦੀ। ਇਹਨੂੰ ਕਹਿੰਦੇ ਮਿੱਤਰਤਾ ਪ੍ਰੀਤ, ਇਹਨੂੰ ਕਹਿੰਦੇ ਨੇ ਦੁੱਧ ਤੇ ਪਾਣੀ ਪ੍ਰੀਤ, ਕੁਰਬਾਨੀ ਕਰਨ ਵਾਲੀ। ਕਿਵੇਂ ਦੀ? ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਏ। ਕਿਵੇਂ? ਜੈਸੀ ਜਲ ਦੁੱਧ ਹੋਏ। ਕਹਿੰਦੇ ਕਿਸੇ ਨੇ ਦੁੱਧ ਲਿਆ ਤੇ ਦੁੱਧ ਲੈ ਕੇ ਅੱਗ ਤੇ ਰੱਖ ਦਿੱਤਾ, ਤੇ ਕੱਲਾ ਦੁੱਧ ਸੜ ਨਾ ਜਾਏ ਉਹਨੇ ਥੋੜਾ ਜਿਹਾ ਨਾ ਗਲਾਸ ਪਾਣੀ ਦਾ ਬੀਬੀ ਨੇ ਉਸ ਦੁੱਧ ਦੇ ਵਿਚ ਪਾ ਦਿੱਤਾ। ਉਹ ਆਮ ਪਹਿਲਾਂ ਪਾਉਂਦੇ ਸੀ, ਤੁਸੀਂ ਵੇਖਿਆ ਹੋਣਾ, ਕਾੜਨੀ ਹੁੰਦੀ ਸੀ। ਹੁਣ ਤੇ ਕਾੜਨੀ ਨਾਲ ਕਿਸੇ ਨੂੰ ਪਤਾ ਲੱਗਣਾ ਵੀ ਕਾੜਨੀ ਕੀ ਹੁੰਦੀ ਏ। ਉਹ ਕਾੜਨੀ ਹੁੰਦੀ ਸੀ, ਉਹ ਥੱਲੇ ਮਲੀ ਪਾ ਕੇ ਰੱਖਦੇ ਸੀ। ਇਹਨੂੰ ਹੁਣ ਨਾ ਹੀ ਛੇੜੀਏ, ਨਾ ਕਿਸੇ ਕੋਲ ਟਾਈਮ ਏ ਤੇ ਨਾ ਕਿਸੇ ਨੇ ਸਮਝਣਾ। ਉਹ ਜਦੋਂ ਦੁੱਧ ਕਾਢਦੇ ਸੀ, ਸਿੱਧਾ ਹੀ ਕਹਿ ਦਿੰਦਾ, ਤੇ ਅੱਗ ਥੱਲੇ ਬਲਦੀ ਸੀ, ਦੁੱਧ ਪਾ ਕੇ ਨਾ ਮਾਈਆਂ ਵਿਚ ਥੋੜਾ ਜਿਹਾ ਪਾਣੀ ਪਾ ਦਿੰਦੀਆਂ ਸੀ, ਗਲਾਸ ਭਰ ਕੇ ਪਾਈਆ ਅੱਧਾ ਕਿਲੋ। ਉਹਨਾਂ ਨੂੰ ਪੁੱਛੋ ਪਾਣੀ ਕਿਉਂ ਪਾਉਂਦੇ ਹੋ? ਉਹਦਾ ਕਾਰਨ ਹੁੰਦਾ ਸੀ ਵੀ ਜਦੋਂ ਅੱਗ ਬਲਦੀ ਏ ਨਾ ਤੇ ਜੇ ਪਾਣੀ ਨਾ ਪਾਈਏ ਤੇ ਦੁੱਧ ਸੜ ਜਾਂਦਾ, ਵਿਚੋਂ ਘੱਟ ਜਾਂਦਾ। ਜਿਵੇਂ 2 ਕਿਲੋ ਦੁੱਧ ਏ, ਜੇ ਤੁਸੀਂ ਪਾਣੀ ਨਾ ਪਾਓ ਤੇ ਉਬਲਦਿਆਂ ਨੂੰ 1.5 ਕਿਲੋ ਰਹਿ ਜਾਏ, ਘੱਟ ਜਾਏਗਾ। ਪਾਣੀ ਗਲਾਸ ਪਾ ਲਓ ਤੇ 2 ਦਾ 2 ਬਚੇਗਾ, ਜਿਹੜੀ ਅੱਗ ਏ ਪਾਣੀ ਨੂੰ ਸਾੜ ਕੇ ਉਡਾ ਦੇਗੀ ਤੇ ਦੁੱਧ ਸਾਬਤ ਬਚ ਜਾਏਗਾ ਤੇ ਉਬਲ ਵੀ ਜਾਏਗਾ। ਉਹ ਤਾਂ ਪਾਉਂਦੇ ਸੀ, ਹੁਣ ਨਹੀਂ ਵੈਸੇ ਲੋੜ ਰਹਿੰਦੀ ਕਿਉਂਕਿ ਪਹਿਲਾਂ ਹੀ ਪਾਇਆ ਹੁੰਦਾ। ਇਸ ਕਰਕੇ ਉਹ ਖੇਚਲ ਹੁਣ ਕਰਨ ਦੀ ਲੋੜ ਨਹੀਂ ਤੁਹਾਨੂੰ ਕਿਤੇ ਵੀ, ਬਾਅਦ ਵਿਚ ਪਾਓ। ਤਾਂ ਉਹ ਦੁੱਧ ਦੇ ਵਿਚ ਜਦੋਂ ਪਾਣੀ ਪਾਉਂਦੇ ਨੇ, ਉਹ ਦੁੱਧ ਕੀ? ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਪ੍ਰੀਤ ਕਰ ਆਪਣੇ ਗੁਰੂ ਦੇ ਨਾਲ, ਗੁਰੂ ਤੇਰੇ ਨਾਲ ਇਸ ਤਰ੍ਹਾਂ ਪ੍ਰੀਤ ਕਰਦਾ। ਕਿਉਂ? ਜਦੋਂ ਦੁੱਧ ਨੂੰ ਉਬਾਲਾ ਹੁੰਦਾ ਨਾ ਤੇ ਵਿਚ ਪਿਆ ਹੋਇਆ ਪਾਣੀ ਜਿਹੜਾ ਅੱਗ ਬਲਦੀ ਏ ਤੇ ਉਹ ਭਾਪ ਬਣ ਕੇ ਆਪ ਉੱਡਦਾ ਤੇ ਦੁੱਧ ਨੂੰ ਨਹੀਂ ਸੜਨ ਦਿੰਦਾ। ਇਹ ਮਿੱਤਰਤਾ ਹੈ। ਇਸ ਤਰ੍ਹਾਂ ਜਦੋਂ ਕੋਈ ਜ਼ਿੰਦਗੀ ਦੇ ਵਿਚ ਕੋਈ ਕੁਰਬਾਨੀ ਦਾ ਸਮਾਂ ਹੁੰਦਾ ਤੇ ਗੁਰੂ ਦਾ ਸਿੱਖ ਆਪਣੇ ਗੁਰੂ ਦੀ ਪਰੰਪਰਾ, ਆਪਣੇ ਗੁਰੂ ਦੀ ਸਿੱਖੀ ਨੂੰ ਆਂਚ ਨਹੀਂ ਆਉਣ ਦਿੰਦਾ ਤੇ ਆਪਣੇ ਸਰੀਰ ਤੇ ਸਹਿ ਲੈਂਦਾ। ਇਹ ਪ੍ਰੀਤ ਹੈ ਪਾਣੀ ਤੇ ਦੁੱਧ ਦੀ। ਤੇ ਦੂਜੇ ਪਾਸੇ ਜਦੋਂ ਉਬਲਦਾ ਗਿਆ ਦੁੱਧ ਤੇ ਪਾਣੀ ਗਿਆ ਸਾਰਾ ਉੱਡ, ਤੇ ਹੁਣ ਦੁੱਧ ਨੂੰ ਆਉਂਦਾ ਉਬਾਲਾ, ਫਿਰ ਦੁੱਧ ਨੇ ਕਿਹਾ ਉਹ ਪਾਣੀ ਤੂੰ ਮੇਰੇ ਵਾਸਤੇ ਸੜਿਆ, ਤੇ ਹੁਣ ਮੈਂ ਉਸ ਅੱਗ ਨੂੰ ਆਪਣਾ ਆਪ ਉੱਤੇ ਵਗਾ ਕੇ ਬੁਝਾ ਦੇਣਾ ਜਿਸ ਅੱਗ ਨੇ ਤੈਨੂੰ ਸਾੜਿਆ। ਦੁੱਧ ਨੇ ਖਾਧਾ ਉਬਾਲਾ, ਖਿੱਚ ਕੇ ਇਕਦਮ ਉਬਲਿਆ ਤੇ ਛਾਲ ਮਾਰ ਕੇ ਅੱਗ ਤੇ ਡਿੱਗ ਪਿਆ ਤੇ ਅੱਗ ਬੁੱਝ ਗਈ। ਉਹਨੇ ਅੱਗ ਨੂੰ ਖਤਮ ਕਰ ਦਿੱਤਾ ਜਿਹਨੇ ਉਹਦੇ ਮਿੱਤਰ ਪਾਣੀ ਨੂੰ ਸਾੜਿਆ ਸੀ। ਇਸ ਤਰ੍ਹਾਂ ਸਿੱਖ ਕਰਦਾ ਗੁਰੂ ਵਾਸਤੇ ਕੁਰਬਾਨੀ, ਗੁਰੂ ਕਰਦਾ ਸਿੱਖ ਵਾਸਤੇ ਕੁਰਬਾਨੀ। ਗੁਰੂ ਨੇ ਕੁਰਬਾਨੀ ਕੀਤੀ ਤੱਤੀ ਤਵੀ ਤੇ ਬਹਿ ਕੇ ਸਾਡੇ ਵਾਸਤੇ, ਸਿੱਖਾਂ ਵਾਸਤੇ। ਸਤਿਗੁਰੂ ਨੇ ਕੁਰਬਾਨੀ ਕੀਤੀ ਚਾਂਦਨੀ ਚੌਂਕ ਵਿਚ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਸਿੱਖਾਂ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ, ਤੇ ਗੁਰੂ ਕੇ ਤਿੰਨਾਂ ਸਿੱਖਾਂ ਨੇ ਕਿਹਾ ਸਤਿਗੁਰੂ ਤੂੰ ਸਾਡੇ ਵਾਸਤੇ ਕੁਰਬਾਨੀ ਕੀਤੀ ਏ ਤੇ ਅਸੀਂ ਉਸ ਅੱਗ ਨੂੰ ਹੁਣ ਬਜਾ ਕੇ ਛੱਡਣਾ ਜਿਹਨੇ ਤੈਨੂੰ ਕੁਰਬਾਨ ਕੀਤਾ, ਅਸੀਂ ਉਸ ਜ਼ੁਲਮ ਰਾਜ ਦੀਆਂ ਜੜਾਂ ਪੱਟ ਕੇ ਰੱਖ ਦਿੰਦੀਆਂ। ਇਹ ਗੁਰੂ ਕੇ ਸਿੱਖਾਂ ਨੇ ਫਿਰ ਕੁਰਬਾਨੀਆਂ ਕੀਤੀਆਂ। ਇਹ ਪ੍ਰੀਤ ਹੈ ਪਾਣੀ ਤੇ ਦੁੱਧ ਦੀ ਪ੍ਰੀਤ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਤੇਰੇ ਤੇ ਪ੍ਰੀਤ, ਜਿਹਨੇ ਤੁਸੀਂ ਵੇਖਿਆ ਹਰਿਮੰਦਰ ਸਾਹਿਬ ਢਾਇਆ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਉਹ ਸਾਡੇ ਵਾਸਤੇ ਸਤਿਗੁਰੂ ਨੇ ਸਾਡੇ ਵਾਸਤੇ ਰਚਿਆ ਸੀ। ਪਰ ਸਿੱਖਾਂ ਨੇ ਕਿਹਾ ਸਤਿਗੁਰੂ ਜਿਹਨੇ ਤੇਰਾ ਘਰ ਢਾਇਆ ਨਾ, ਅਸੀਂ ਉਹਦਾ ਘਰ ਛੱਡਣਾ ਨਹੀਂ। ਹੁਣ ਇਹ ਬਦਲੇ ਦੀ ਭਾਵਨਾ ਨਹੀਂ, ਲੋਕ ਕਹਿੰਦੇ ਨੇ ਬਦਲੇ ਦੀ ਭਾਵਨਾ, ਬਦਲੇ ਦੀ ਭਾਵਨਾ ਨਹੀਂ ਹੁੰਦੀ, ਇਹ ਸਬਕ ਸਿਖਾਉਣ ਦੀ ਭਾਵਨਾ ਹੁੰਦੀ। ਇਸ ਕਰਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸ ਥਾਂ ਤੇ, ਰੇ ਮਨ ਐਸੀ ਹਰਸਿਓ ਪ੍ਰੀਤ ਕਰ, जैसी जल दुध होए जिवें पानी ते दुध दी प्रीत आवटन आपे खवै आवटन दा अर्थ जदों उबाला हुंदा ना ते दुध नूं दुध को खपन ना दे दुध नूं सड़न नहीं देंदा ਉਹ ਜਿਹੜਾ ਪਾਣੀ ਆਪਣਾ ਆਪ ਕੁਰਬਾਨ ਕਰ ਦਿੰਦਾ ਇਸ ਤਰ੍ਹਾਂ ਜੇ ਗੁਰੂ ਚਰਨਾਂ ਨਾਲ ਪ੍ਰੀਤ ਕਰੀਏ ਤੇ ਗੁਰੂ ਉਹ ਦੁੱਖ ਆਪਣੇ ਤੇ ਲੈ ਲੈਂਦਾ ਸਿੱਖ ਨੂੰ ਦੁੱਖ ਨਹੀਂ ਆਉਣ ਦਿੰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ ਵਾਹਿਗੁਰੂ ਨੇ ਰਚਨਾ ਰਚੀ ਏ ਆਪ ਹੀ ਉਹ ਉਸ ਬੰਦੇ ਨੂੰ ਜਿਹੜੇ ਜਿਹਨੂੰ ਆਪਣੇ ਚਰਨਾਂ ਨਾਲ ਜੋੜਨਾ ਹੁੰਦਾ ਵਿਛੁੰਨਿਆ ਪਹਿਲਾਂ ਮਾਇਆ ਨਾਲੋਂ ਵਿਛੋੜ ਦਿੰਦਾ ਤੇ ਆਪਣੇ ਨਾਲ ਮਿਲ ਲੈਂਦਾ ਤੇ ਸੱਚੀ ਵਡਿਆਈ ਭਗਤੀ ਦੀ ਦਾਤ ਦੇ ਦਿੰਦਾ ਇੱਕ ਅਗਲੀ ਪ੍ਰੀਤ ਏ ਉਹਨੂੰ ਸਾਹਿਬ ਕਹਿੰਦੇ ਰਹਿ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਚੱਕਵੀ ਇੱਕ ਪੰਛੀ ਹੁੰਦਾ ਜਦੋਂ ਸੂਰਜ ਚੜਦਾ ਤੇ ਉਦੋਂ ਤੋਂ ਲੱਗਦਾ ਵੇਖਣ ਸੂਰਜ ਵੱਲ ਤੇ ਜਦੋਂ ਡੁੱਬ ਜਾਂਦਾ ਉਥੇ ਧੌਣ ਡਿੰਗੀ ਕਰ ਦਿੰਦਾ ਪੈਰ ਨਹੀਂ ਬਦਲਦਾ ਸੂਰਜ ਦੇ ਡੁੱਬਣ ਤੋਂ ਬਾਅਦ ਵੀ ਉਹ ਜਿੱਧਰ ਜਿੱਧਰ ਨੂੰ ਸੂਰਜ ਜਾਂਦਾ ਥੱਲੇ ਨੂੰ ਮੂੰਹ ਕਰੀ ਜਾਂਦਾ ਯਾਨੀ ਕਿ ਧਰਤੀ ਦੇ ਦੂਜੇ ਪਾਸੇ ਵੱਲ ਕਹਿੰਦੇ ਖਿਣ ਪਲ ਨੀਂਦ ਨਾ ਸੋਵਈ ਰਾਤ ਵੀ ਨਹੀਂ ਸੌਂਦੀ ਜਿਹੜੀ ਚੱਕਵੀ ਹੈ ਜਾਣੈ ਦੂਰ ਹਜ਼ੂਰ ਦੂਰ ਗਏ ਸੂਰਜ ਨੂੰ ਬਿਲਕੁਲ ਨੇੜੇ ਸਮਝਦੀ ਭਾਵੇਂ ਸੂਰਜ ਓਹਲੇ ਹੋ ਗਿਆ ਪਰ ਉਹਦਾ ਭਰੋਸਾ ਨਹੀਂ ਟੁੱਟਦਾ ਇਹਨੂੰ ਕਹਿੰਦੇ ਚੱਕਵੀ ਦੀ ਪ੍ਰੀਤ ਸੱਚੇ ਪਾਤਸ਼ਾਹ ਇਹਨੂੰ ਕਹਿ ਰਹੇ ਨੇ ਗੁਰੂ ਕੇ ਸਿਖਾ ਗੁਰੂ ਹੋਵੇ ਤੇਰੇ ਸਾਹਮਣੇ ਤੇ ਤਾਂ ਵੀ ਭਰੋਸਾ ਰੱਖੀ ਤੇ ਗੁਰੂ ਤੇਰੇ ਤੋਂ ਆਸੇ ਪਾਸੇ ਹੋਵੇ ਤੇ ਭਰੋਸਾ ਨਾ ਛੱਡੀ ਦੂਰ ਨੂੰ ਹਜ਼ੂਰ ਜਾਣ ਲਈ ਉਹ ਤੇਰੇ ਨੇੜੇ ਹੀ ਕੋਲ ਤੇਰੇ ਉਹਦੇ ਕਰਕੇ ਹੈ ਤੂੰ ਇਹ ਚੱਕਵੀ ਪ੍ਰੀਤ ਹੈ ਉਹ ਨੀਂਦ ਨਹੀਂ ਪੈਂਦੀ ਉਹਨੂੰ ਕੋਲ ਸਮਝਦੀ ਏ ਮਨ ਮੁਖ ਸੋ ਜੀ ਨਾ ਪਵੈ ਗੁਰਮੁਖ ਸਦਾ ਹਜ਼ੂਰ ਮਨਮੁਖਾਂ ਨੂੰ ਇਹ ਸੋਝੀ ਨਹੀਂ ਪੈਂਦੀ ਕਿ ਪੂਰਾ ਗੁਰੂ ਬਿਲਕੁਲ ਨੇੜੇ ਹੈ ਪਰ ਗੁਰਮੁਖ ਗੁਰੂ ਨੂੰ ਬਿਲਕੁਲ ਨੇੜੇ ਜਾਣਦਾ ਹੈ ਮਨਮੁਖ ਗਣਤ ਗਨਾਮਣੀ ਕਰਤਾ ਕਰੇ ਸੋ ਹੋਏ ਇੱਕ ਪਾਸੇ ਮਨਮੁਖ ਗਿਣਤੀਆਂ ਗਿਣਦਾ ਰਹਿੰਦਾ ਤੱਕੜੀ ਤੋਲਦਾ ਰਹਿੰਦਾ ਸੋਚਦਾ ਰਹਿੰਦਾ ਪਰ ਗੁਰਮੁਖ ਵਾਹਿਗੁਰੂ ਦੇ ਪਿਆਰ ਵਿਚ ਝੂਮਦਾ ਤੇ ਕਹਿੰਦਾ ਜੋ ਵੀ ਹੋ ਰਿਹਾ ਵਾਹਿਗੁਰੂ ਕਰ ਰਿਹਾ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਉਸ ਵਾਹਿਗੁਰੂ ਦੀ ਕੀਮਤ ਨਹੀਂ ਪੈ ਸਕਦੀ ਜੇ ਕੋਈ ਲੋਚੇ ਵੀ ਮੈਂ ਕੀਮਤ ਪਾ ਲਵਾਂ ਅੰਤ ਲੈ ਲਵਾਂ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਮਨਮੁਖ ਤੋਂ ਉਹਦੀ ਕੀਮਤ ਤੇ ਵਡਿਆਈ ਨਹੀਂ ਸਮਝੀ ਜਾ ਸਕਦੀ ਪਰ ਗੁਰਮੁਖ ਉਹਦੀ ਵੈਲਿਊ ਨੂੰ ਜਾਣਦਾ ਗੁਰਮਤ ਜਿਹਦੇ ਅੰਦਰ ਪ੍ਰਗਟ ਹੋਏ ਗੁਰਮਤ ਹੋਏ ਤਾਂ ਪਾਈਐ ਉਹ ਸੱਚ ਨੂੰ ਮਿਲਦਾ ਤੇ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੱਚਾ ਨਿਹੋ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਜਿਹਨੂੰ ਸੱਚੀ ਪ੍ਰੀਤ ਅੰਦਰ ਜਾਗ ਪਏ ਉਹਨੂੰ ਕੋਈ ਤੋੜ ਨਹੀਂ ਸਕਦਾ ਜਿਹਨੂੰ ਗੁਰ ਸ਼ਬਦ ਸਤਿਗੁਰੂ ਜੀ ਭੇਟ ਮਿਲਦੇ ਨੇ ਉਹ ਮਨੁੱਖ ਗਿਆਨ ਪਦਾਰਥ ਪਾਈ ਹੈ ਜਦੋਂ ਗਿਆਨ ਦੁਆਰਾ ਇੱਕ ਤੀਜੀ ਅੰਦਰਲੀ ਅੱਖ ਹਿਰਦਾ ਖੁੱਲ ਜਾਂਦਾ ਹੈ ਤਾਂ ਉਹਦੇ ਦੁਆਰਾ ਫਿਰ ਕੀ ਵੇਖਦਾ ਤੇਰੇ ਭਵਨ ਸੋਝੀ ਹੋਵੇ ਲੋਕ ਪਰਲੋਕ ਦੀ ਸੋਝੀ ਹੋ ਆਉਂਦੀ ਹੈ ਸਾਰੀ ਚੀਜ਼ਾਂ ਦੀ ਸੋਝੀ ਗਿਆਨ ਹੋ ਜਾਂਦਾ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਵੇ ਉਹਨੂੰ ਫਿਰ ਉਹ ਮੈਲ ਰਹਿਤ ਨਿਰਮਲ ਨਾਮ ਕਦੀ ਨਹੀਂ ਭੁੱਲਦਾ ਜੇ ਕੋਈ ਮਨੁੱਖ ਉਸ ਵਾਹਿਗੁਰੂ ਦੇ ਸੁਭਾਅ ਦਾ ਗੁਣਾਂ ਦਾ ਗ੍ਰਾਹਕ ਹੋਵੇ ਭਾਵ ਜਿਹਦੇ ਅੰਦਰ ਉਹਦੀ ਸਾਰ ਤੇ ਕੀਮਤ ਹੁੰਦੀ ਹੈ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਫਿਰ ਕਿਸੇ ਨੇ ਐਸੇ ਗੁਰਮੁਖ ਨੂੰ ਪੁੱਛਿਆ ਵੀ ਤੂੰ ਕਿਹੜੇ ਚੱਕਰ ਵਿਚ ਪੈ ਗਿਆ ਵੇਖ ਦੁਨੀਆਂ ਕਿੰਨੀ ਰੰਗ ਰੰਗੀਲੀ ਲੋਕ ਖੇਡਾਂ ਖੇਡਦੇ ਫਿਰਦੇ ਨੇ ਕੋਈ ਨੱਚਦਾ ਫਿਰਦਾ ਕੋਈ ਟੱਪਦਾ ਕੋਈ ਸ਼ਰਾਬਾਂ ਵਿਚ ਤੇ ਤੂੰ ਕਿੱਧਰ ਆ ਮੂੰਹ ਜਿਹਾ ਬਣਾ ਕੇ ਸਵੇਰੇ ਗੁਟਕਾ ਜਿਹਾ ਫੜ ਕੇ ਬਹਿ ਜਾਂਦਾ ਤੂੰ ਵੀ ਨੱਚ ਟੱਪ ਲੈ ਦੁਨੀਆਂ ਕਿੰਨੀ ਰੰਗੀਲੀ ਏ ਉਹ ਅੰਦਰੋਂ ਹੱਸਿਆ ਉਹਨੇ ਕਿਹਾ ਉਹ ਭਲੇ ਮਾਨਸਾ ਕਿੱਧਰ ਭੁੱਲ ਗਿਆ ਕਿੰਨਾ ਵੱਲ ਵਹਿੰਦਾ ਤੈਨੂੰ ਪਤਾ ਨਹੀਂ ਆ ਜਿਹੜੇ ਇੱਥੇ ਨੱਚਦੇ ਨੇ ਤੂੰ ਪਹਿਲਾਂ ਕਿੰਨੇ ਕੁ ਨੱਚ ਕੇ ਮਿੱਟੀ ਵਿਚ ਡਿੱਗੇ ਪਏ ਨੀ ਇਹ ਉਹਨਾਂ ਦੀਆਂ ਮਿੱਟੀ ਪਈ ਦੇ ਉੱਤੇ ਨੱਚੀ ਜਾਂਦੇ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਇਹਨਾਂ ਵੀ ਇਸੇ ਮਿੱਟੀ ਵਿਚ ਮਿਲ ਜਾਣਾ ਸੱਚ ਕੋਈ ਨੀ ਇਹਨਾਂ ਕੋਲ ਉਹਨੇ ਜਵਾਬ ਦਿੱਤਾ ਕਹਿੰਦੇ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਉਹ ਕਹਿੰਦੇ ਮੂਰਖਾ ਇੱਥੇ ਪਤਾ ਨਹੀਂ ਕਿੰਨੇ ਕੁਏ ਖੇਡਾਂ ਖੇਡਦੇ ਰਹੇ ਨੇ ਤੇ ਖੇਡ ਖੇਡ ਕੇ ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਅੰਤ ਨੂੰ ਪਛਤਾਉਂਦੇ ਨੇ ਕਿਉਂਕਿ ਜਿਹੜਾ ਖਜ਼ਾਨਾ ਨਾਮ ਦਾ ਇਕੱਠਾ ਕਰਨਾ ਸੀ ਕੀਤਾ ਨਹੀਂ ਤੇ ਹੁਣ ਭਟਕਦੇ ਜੂਨਾਂ ਵਿਚ ਫਿਰਦੇ ਨੇ। ਜਿਹੜੇ ਇੱਥੇ ਚੁਗਦੇ ਸਨ ਚੋਗ ਵਿਸ਼ੇ ਵਿਕਾਰਾਂ ਦੇ ਤਲਾਬਾਂ ਦੇ ਉੱਤੇ ਬਹਿ ਕੇ ਉਹ ਪਤਾ ਨਹੀਂ ਕਿੱਧਰ ਨੂੰ ਚਲੇ ਗਏ, ਉਨ੍ਹਾਂ ਦਾ ਨਾਮ ਨਿਸ਼ਾਨ ਨਹੀਂ ਮਿਲਦਾ। ਘੜੀ ਕੇ ਮੋਹਤ ਕੇ ਚੱਲਣਾ ਖੇਲਣੇ ਅੱਜ ਕੇ ਕੱਲ, ਕਹਿੰਦੇ ਆ ਜਿਹੜੇ ਖੇਡਾਂ ਖੇਡਦੇ ਨੇ ਅੱਜ ਕੱਲ ਦੋ ਚਾਰ ਦਿਨਾਂ ਦੀ ਖੇਡ ਏ ਭਾਈ, ਇਹ ਕੋਈ ਬਹੁਤਾ ਲੰਮਾ ਨਹੀਂ। ਤੂੰ ਉਸ ਜ਼ਿੰਦਗੀ ਨੂੰ ਲੱਭ ਜੋ ਸਦ ਕਾਲੀ ਸਦੀਵੀ ਏ, ਜੋ ਵਾਹਿਗੁਰੂ ਦਾ ਘਰ ਹੈ। ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜ ਮੱਲ, ਜਿਹਦੇ ਤੇ ਫਿਰ ਕਿਰਪਾ ਕਰਦਾ ਇਨ੍ਹਾਂ ਨੂੰ ਹੋਸ਼ ਆ ਜਾਂਦੀ ਵੀ ਇੱਥੇ ਕਿੱਥੇ ਮੂਰਖਾਂ ਵਾਂਗੂ ਮਿੱਟੀ ਵਿਚ ਭਿੜਦੇ ਫਿਰਨੇ ਆ। ਜਿਵੇਂ ਗਧੇ ਰੜੀ ਦੇ ਵਿਚ ਮਿੱਟੀ ਉਡਾਉਂਦੇ ਨੇ ਲੇਟਦੇ ਨੇ, ਇਹ ਪਦਾਰਥਾਂ ਵਿਚ ਬੰਦਾ ਲੇਟਦਾ ਰਹਿੰਦਾ, ਗਧੇ ਬੁੱਧੀ ਹੁੰਦੀ ਉਹਦੇ ਵਿਚ। ਪਰ ਜਿਹੜਾ ਗੁਰਮੁਖੀ ਵਿਵੇਕ ਬੁੱਧੀ ਨਾਲ ਜਾਗਦਾ ਤੇ ਹੰਸ ਹੋ ਕੇ ਮੋਤੀ ਚੁਗ ਲੈਂਦਾ, ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ ਉਸ ਤਲਾਬ ਤੋਂ, ਉਹ ਸੱਚਾ ਪਿੜ ਘਰ ਮੱਲ ਲੈਂਦਾ ਹੈ। ਬਿਨ ਗੁਰ ਪ੍ਰੀਤ ਨਾ ਉਪਜੈ, ਗੁਰੂ ਤੋਂ ਬਿਨਾਂ ਪ੍ਰੀਤ ਨਹੀਂ ਪੈਦਾ ਹੋਣੀ ਨਾਮ ਦੀ, ਕਿਉਂਕਿ ਗੁਰੂ ਉਹਦੀ ਵੈਲਿਊ ਤੇ ਉਹਦੀ ਹੋਂਦ ਨੂੰ ਪੋਜੀਸ਼ਨ ਨੂੰ ਜਨਾਉਣ ਵਾਲੀ ਸ਼ਕਤੀ ਹੁੰਦੀ ਹੈ, ਉਹ ਵਿਖਾ ਦਿੰਦਾ ਨਾਮ ਕੀ ਹੁੰਦਾ। ਤੇ ਵੇਖਣ ਤੋਂ ਬਿਨਾਂ ਪ੍ਰੀਤ ਨਹੀਂ ਜਾਗਦੀ। ਤੁਹਾਨੂੰ ਪਤਾ ਪ੍ਰੀਤ ਕਿਹਦੇ ਵਿਚ ਪੈਂਦੀ, ਜਿਹਨੂੰ ਵੇਖੋ ਤੇ ਰੱਬ ਤੇ ਦਿਸਦਾ ਨਹੀਂ। ਗੁਰੂ ਜਨਾਉਂਦਾ ਸਿੱਖ ਅੰਦਰ ਵਰਤਾਉਂਦਾ ਕਲਾ ਇਕ ਵਾਰੀ ਤੇ ਉਹਨੂੰ ਝਲਕਾ ਜਾ ਦੇ ਗਿਆ। ਕਈ ਸਿੰਘ ਕਹਿੰਦੇ ਵੀ ਪਿਛਲੇ ਸਾਲ ਬਸ ਜਦੋਂ ਤੁਰੇ ਸਾਂ ਉਦੋਂ ਤੇ ਬੜੀ ਚੜ੍ਹਦੀ ਕਲਾ ਸੀ, ਝੂਮਦੇ ਸੀ, ਨਿਤਨੇਮ ਕਰਦੇ ਸੀ, ਕਹਿੰਦੇ ਪਤਾ ਨਹੀਂ ਕੀ ਹੋਇਆ। ਕਿਤੇ ਗੁਰੂ ਗੋਬਿੰਦ ਸਿੰਘ ਕੋਲ ਉਹ ਜਿਹੜਾ ਖਜ਼ਾਨਾ ਸੀ ਉਹ ਖਤਮ ਤੇ ਨਹੀਂ ਹੋ ਗਿਆ? ਖਜ਼ਾਨਾ ਨਹੀਂ ਖਤਮ ਹੋ ਗਿਆ, ਆਪਣਾ ਗਲਾਸ ਮੁੱਕ ਗਿਆ, ਖਜ਼ਾਨਾ ਭਰਿਆ ਹੋਇਆ। ਜਿੰਨਾ ਕੁ ਥਾਂ ਸੀ ਨਾ ਅੰਦਰ ਭਾਗਾਂ ਦਾ, ਉਨਾ ਚਿਰ ਰਸ ਆਉਂਦਾ ਰਿਹਾ। ਪਰ ਜਦੋਂ ਰਸ ਆਇਆ ਤੇ ਅਸੀਂ ਆਪਣੀਆਂ ਮੋਹਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਮੈਂ ਕੀਤਾ ਸੀ ਤਾਂ ਹੋਇਆ, ਨਹੀਂ ਤੇ ਆਹ ਥੋੜੀ ਚੱਲਣਾ ਸੀ। ਵਿਖਾ ਦਿੱਤਾ ਨਾ ਕਰਕੇ ਲੋਕਾਂ ਨੂੰ, ਤੇ ਬਾਬੇ ਨਾਨਕ ਨੇ ਆਪਣੀ ਚੁੱਕੀ ਮੋਹਰ ਤੇ ਉਹਨਾਂ ਕਿਹਾ ਹੁਣ ਤੂੰ ਆਪਣਾ ਕਰ ਹੀ ਲੈ, ਵੇਖ ਲੈਂਦੇ ਕਿੰਨਾ ਕੁ ਕਰ ਲੈਣਾ। ਜਦੋਂ ਚਾਨਣ ਲੱਗਾ ਨਾ ਫਿਰ ਕਹਿੰਦਾ ਵੀ ਨਹੀਂ। ਇਸ ਕਰਕੇ ਸਾਧ ਸੰਗਤ ਜੀ, ਇਹ ਖੇਡ ਬੜੀ ਔਖੀ ਏ, ਹੋਸ਼ ਨਹੀਂ ਰਹਿੰਦੀ ਮਨੁੱਖ ਨੂੰ। ਗੁਰੂ ਜਿੰਨਾ ਚਿਰ ਸਿੱਖ ਨੂੰ ਵਿਖਾਏ ਨਾ ਤੇ ਉਹ ਹਾਲਾਤ ਵਿਖਾ ਕੇ ਫਿਰ ਜਦੋਂ ਵਿਛੜਦਾ ਨਾ ਫਿਰ ਸਿੱਖ ਉਹਦੇ ਲਈ ਮਿਹਨਤ ਕਰਦਾ ਤਾਂ ਵਿਖਾਉਂਦਾ। ਕਹਿੰਦੇ ਬਿਨ ਗੁਰ ਪ੍ਰੀਤ ਨਾ ਉਪਜੈ, ਗੁਰੂ ਤੋਂ ਬਿਨਾਂ ਪ੍ਰੀਤ ਨਹੀਂ ਬਣ ਸਕਦੀ, ਕਿਉਂਕਿ ਗੁਰੂ ਵਿਖਾਉਂਦਾ ਵੀ ਰੱਬ ਆ ਹੁੰਦਾ, ਫਿਰ ਉਹਨੂੰ ਖਿੱਚ ਲੈਂਦਾ। ਹੁਣ ਕਹਿੰਦੇ ਤੂੰ ਤਿਆਰੀ ਕਰਕੇ ਕਪੈਸਿਟੀ ਪੈਦਾ ਕਰ, ਯੋਗਤਾ, ਫਿਰ ਤੈਨੂੰ ਮਿਲੇਗਾ ਪੂਰਾ, ਪਹਿਲਾਂ ਥੋੜਾ ਜਿਹਾ ਝਲਕਾ ਵਿਖਾ ਦਿੰਦਾ। ਇਸ ਕਰਕੇ ਜਿਹੜੇ ਅੰਮ੍ਰਿਤ ਛਕਦੇ ਨੇ ਉਹ ਬਾਅਦ ਵਿਚ ਕਹਿੰਦੇ ਜੀ ਪਹਿਲਾਂ ਦੇ ਵਾਹਵਾ ਸੀ ਤੇ ਹੁਣ ਕਹਿੰਦੇ ਫਿੱਕਾ ਹੋ ਗਿਆ, ਉਹ ਗੁਰੂ ਨੇ ਵਿਖਾਇਆ ਸੀ। ਗੁਰੂ ਨੇ ਕੋਲੋਂ ਮੂੰਹ ਵਿਚ ਜਿਵੇਂ ਅਮਲੀ ਨਹੀਂ ਪਹਿਲਾਂ ਫੀਮ ਲਾਉਂਦੇ, ਪੰਜ ਸੱਤ ਦਿਨ ਚੰਗੀ ਖਵਾ ਕੇ ਤੇ ਫਿਰ ਜਦੋਂ ਉਨ੍ਹਾਂ ਕੋਲ ਜਾਂਦਾ ਤੇ ਉਹ ਕਹਿੰਦੇ ਪੁੱਤਰ ਜਿੰਨੀ ਕੁ ਮੇਰੇ ਕੋਲ ਗੁੰਜਾਇਸ਼ ਸੀ ਮੈਂ ਤੈਨੂੰ ਖਵਾ ਦਿੱਤੀ, ਤੇ ਜਿਹੜਾ ਤੂੰ ਝੂਮਣਾ ਸੀ ਝੂਮ ਲਿਆ, ਹੁਣ ਜਾ ਦਿਹਾੜੀ ਕਰ ਤੇ ਮੁੱਲ ਲੈ ਕੇ ਖਾ। ਇਸ ਤਰ੍ਹਾਂ ਗੁਰੂ ਪਹਿਲਾਂ ਸਿੱਖ ਨੂੰ ਦਿੰਦਾ ਕੋਲੋਂ, ਫਿਰ ਕਹਿੰਦਾ ਤੂੰ ਹੁਣ ਕਮਾਈ ਕਰ, ਨਿਤਨੇਮ ਕਰ, ਸਿਮਰਨ ਕਰ। ਇਹ ਨਹੀਂ ਵੀ ਗੁਰੂ ਕੋਲ ਹੈ ਨਹੀਂ, ਉਸ ਤਰ੍ਹਾਂ ਦਾ ਅਮਲੀ ਨਹੀਂ। ਗੁਰੂ ਕੋਲ ਤੇ ਭੰਡਾਰੇ ਭਰੇ ਨੇ, ਪਰ ਗੁਰੂ ਨੂੰ ਪਤਾ ਹੁਣ ਜੇ ਕਮਾਈ ਨਾ ਕਰੇਗਾ ਤੇ ਅੰਦਰ ਭਾਂਡਾ ਨਹੀਂ ਬਣਨਾ ਉਹ ਚੀਜ਼ ਟਿਕਣ ਵਾਲਾ। ਇਸ ਲਈ ਉਹ ਕਮਾਈ ਦਾ ਪ੍ਰੋਸੀਜਰ ਜਿਹੜਾ ਕਰਨਾ ਹੀ ਪੈਂਦਾ, ਉਹਦੇ ਤੋਂ ਬਿਨਾਂ ਨਹੀਂ ਗੱਲ ਬਣਦੀ। ਜਪ ਤਪ ਸੇਵਾ ਆਦਿ ਕਰਨੀ ਪੈਂਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਗੁਰ ਪ੍ਰੀਤ ਨਾ ਉਪਜੈ, ਹਉਮੈ ਮੈਲ ਨਾ ਜਾਏ, ਮਨ ਚੋਂ ਹਉਮੈ ਦੀ ਮੈਲ ਨਹੀਂ ਜਾਂਦੀ। ਸੋਹੰਗ ਆਪ ਪਛਾਣੀਐ, ਸ਼ਬਦ ਭੇਦ ਪਤੀ ਆਏ। ਸੋ ਦਾ ਅਰਥ ਉਹ ਵਾਹਿਗੁਰੂ, ਹੰਗ ਦਾ ਅਰਥ ਹੈ ਮੈਂ। ਜਦੋਂ ਆਪਣੇ ਆਪੇ ਨੂੰ ਉਹਦਾ ਸਰੂਪ ਸਮਝ ਲਈਏ ਕਿ ਮੈਂ ਉਹ ਹੀ ਹਾਂ, ਉਸ ਵਾਹਿਗੁਰੂ ਦੇ ਵਿਚੋਂ ਹੀ ਪੈਦਾ ਹੋਇਆ, ਮੈਂ ਉਹਦੇ ਤੋਂ ਵੱਖਰਾ ਨਹੀਂ, ਆਪਣੇ ਆਪ ਨੂੰ ਪਹਿਚਾਣ ਲਈਦਾ ਤੇ ਸ਼ਬਦ ਦੇ ਵਿਚ ਭੇਦਣ ਦੁਆਰਾ, ਸ਼ਬਦ ਜਦੋਂ ਅੰਦਰ ਵਸ ਜਾਂਦਾ ਤੇ ਪਤਿਆਏ ਦਾ ਅਰਥ ਤਸੱਲੀ ਹੋ ਜਾਂਦੀ ਹੈ। ਗੁਰਮੁਖ ਆਪ ਪਛਾਣੀਐ, ਅਵਰ ਕੇ ਕਰੇ ਕਰਾਏ। ਗੁਰਮੁਖ ਨੂੰ ਇਹ ਸੋਝੀ ਪੈ ਜਾਂਦੀ, ਜਿੰਨਾ ਚਿਰ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਹੋਰ ਕਰੇ ਕਰਾਏ ਬਥੇਰਾ ਕੁਝ ਕਰੀ ਜਾਓ ਤੁਰੇ ਫਿਰੋ, ਪਰ ਲਾਭ ਨਹੀਂ ਹੋ ਸਕਦਾ। ਇਸ ਕਰਕੇ ਮਿਲਿਆ ਕਾ ਕਿਆ ਮਿਲੀ ਐ, ਸ਼ਬਦ ਮਿਲੇ ਪਤੀ ਆਏ। ਜਦੋਂ ਅੰਦਰ ਸ਼ੁੱਧ ਹੋ ਗਿਆ ਫਿਰ ਉਹਨੂੰ ਹੋਰ ਕਿੱਥੇ ਮਿਲਣਾ, ਆਪੇ ਮਿਲ ਗਿਆ। ਅੰਦਰ ਪਵਿੱਤਰ ਹੋਣ ਦੀ ਦੇਰ ਸੀ, ਕਹਿੰਦੇ ਹੁਣ ਕਿੱਥੇ ਮਿਲਣਾ। ਇਨਡਾਇਰੈਕਟਲੀ ਕਨੈਕਸ਼ਨ ਇਕਦਮ ਹੋਇਆ ਜਦੋਂ ਅੰਦਰੋਂ ਮੈਲ ਚਲੀ ਗਈ। ਗੁਰੂ ਸ਼ਬਦ ਦੁਆਰਾ ਅੰਦਰ ਸੰਤੁਸ਼ਟੀ ਆ ਗਈ। ਸ਼ਬਦ ਭੇਦ ਪਤੀ ਆਏ, ਗੁਰਮੁਖ ਆਪ ਪਛਾਣੀਐ, ਮਿਲਿਆ ਕਾ ਕਿਆ ਮਿਲੀਐ, ਸ਼ਬਦ ਮਿਲੇ ਪਤੀ ਆਏ। ਸੰਤੁਸ਼ਟ ਹੋ ਗਿਆ ਮਨਮੁਖ, ਸੋ ਜੀ ਨਾ ਪਵੈ ਵਿਛੜ ਚੋਟਾਂ ਖਾਏ। ਮਨਮੁਖ ਨੂੰ ਇਹ ਗਿਆਨ ਨਹੀਂ ਹੁੰਦਾ, ਉਹ ਵਿਛੜ ਜਾਂਦਾ ਤੇ ਚੋਟਾਂ ਖਾਂਦਾ ਹੈ। ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਵਾਹਿਗੁਰੂ ਦਾ ਦਰ ਤੇ ਘਰ ਇਕੋ ਹੀ, ਮਨੁੱਖ ਦਾ ਆਪਣਾ ਆਪ। ਗੁਰੂ ਉਹਦੇ ਦਰਵਾਜੇ ਖੋਲ ਕੇ ਵਿਖਾ ਦਿੰਦਾ ਵੀ ਇਥੋਂ ਦੀ ਲੰਘ ਜਾ। ਫਿਰ ਪਤਾ ਲੱਗਦਾ ਜਿਹੜਾ ਗੁਰੂ ਸੀ ਉਹ ਤੇ ਮੇਰੇ ਅੰਦਰ ਵੀ ਬੈਠਾ ਸੀ, ਬਾਹਰ ਸਿਰਫ ਪ੍ਰਗਟ ਕੀਤਾ ਉਥੇ ਅੰਦਰ ਜਾਣ ਲਈ। ਗੁਰੂ ਨੇ ਉਥੇ ਹੱਥ ਰੱਖ ਕੇ ਵਿਖਾ ਦਿੱਤਾ ਵੀ ਆਹ ਹੈ ਮੇਰਾ ਟਿਕਾਣਾ। ਫਿਰ ਗੁਰੂ ਤੇ ਸਿੱਖ ਇਕ ਹੋ ਗਏ, ਉਹ ਜਿਹੜੀ ਸਾਂਝ ਸੀ ਫਿਰ ਸਦਾ ਕਾਲੀ ਬਣ ਗਈ। ਹਜ਼ੂਰ ਕਹਿੰਦੇ ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁੱਲੈ। ਪਰ ਇਹ ਸਾਰੇ ਖਜ਼ਾਨੇ ਤੋਂ ਮਨਮੁਖ ਭੁੱਲ ਗਿਆ। ਕਿਵੇਂ ਭੁਲਾਈਐ, ਮਾਇਆ ਨੇ ਭੁਲਾ ਦਿੱਤਾ। ਭੁੱਲੀ ਠੌਰ ਨ ਕਾਏ, ਇਸ ਭੁੱਲੀ ਹੋਈ ਇਸਤਰੀ ਜੀਵ ਇਸਤਰੀ ਆਤਮਾ ਨੂੰ ਜੀਵ ਨੂੰ ਫਿਰ ਥਾਂ ਨਹੀਂ ਮਿਲਦਾ, ਭਾਵ ਭਟਕਦਾ ਰਹਿੰਦਾ ਹੈ। ਗੁਰਬਿਨ ਕੋ ਨਾ ਦਿਖਾਵਈ, ਅੰਧੀ ਆਵੇ ਜਾਏ। ਜਿੰਨਾ ਚਿਰ ਗੁਰੂ ਦੇ ਪੈਰੀ ਨਹੀਂ ਪੈਂਦਾ, ਗੁਰਬਾਣੀ ਨਾਲ ਨਹੀਂ ਜੁੜਦਾ ਤੇ ਕੌਣ ਵਿਖਾਏ। ਇਹ ਬੁੱਧੀ ਦੇ ਤੌਰ ਤੇ ਅੰਧੀ ਜੀਵ ਇਸਤਰੀ ਭਟਕਦੀ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਹੋਸ਼ ਖਤਮ ਹੋ ਗਈ, ਜਾਗ ਖਤਮ ਹੋ ਗਈ ਤੇ ਸਾਰੇ ਕਾਮ ਆਦਿਕ ਵਿਕਾਰਾਂ ਨੇ ਇਹਨੂੰ ਠੱਗ ਲਿਆ ਤੇ ਮੁੱਠਿਆ ਗਿਆ, ਖੁਆਰ ਹੋਇਆ। ਬਾਬਾ ਮਾਇਆ ਭਰਮ ਭੁਲਾਏ, ਹੇ ਬਾਬਾ ਹੇ ਵਾਹਿਗੁਰੂ, ਮਾਇਆ ਨੇ ਸਾਨੂੰ ਭਰਮ ਵਿਚ ਪਾ ਦਿੱਤਾ, ਭਟਕਾ ਦਿੱਤਾ, ਭੁਲਾ ਦਿੱਤਾ। ਭਰਮ ਭੁਲੀ ਡੋਹਾਗਣੀ ਹੀ ਨਾ ਪਿਰੇ ਅੰਕ ਸੋਹ। ਡਬਲ ਮਾਇੰਡਡ ਜਿਹੜੀ ਜੀਵ ਇਸਤਰੀ ਦੁਹਾਗਣੀ ਹੈ, ਉਹ ਭਰਮ ਵਿਚ ਪੈ ਕੇ ਭੁੱਲ ਗਈ। ਉਹਦੇ ਮਨ ਦੇ ਦੋ ਟੁਕੜੇ ਹੋ ਗਏ, ਕਦੀ ਸੰਸਾਰ ਵੱਲ ਭੱਜਦੀ, ਕਦੀ ਰੱਬ ਵੱਲ। ਇਸ ਤਰ੍ਹਾਂ ਵਾਹਿਗੁਰੂ ਆਪਣੇ ਘਰ ਵਿਚ ਅੰਕ ਵਿਚ ਥਾਂ ਨਹੀਂ ਦਿੰਦਾ, ਨਾ ਉਹਦੇ ਚਰਨਾਂ ਵਿਚ ਲੀਨ ਹੁੰਦੀ ਹੈ। ਰਹਾਉ ਭੁੱਲੀ ਫਿਰੈ ਦਿਸੰਤਰੀ, ਭੁੱਲੀ ਗ੍ਰਹਿ ਤਜ ਜਾਏ। ਇਸ ਤਰ੍ਹਾਂ ਭੁੱਲ ਕੇ ਫਿਰ ਜਦੋਂ ਆਪਣੇ ਅੰਦਰ ਤੇ ਜਾਂਦੀ ਨਹੀਂ ਹੈ ਜੀਵ ਇਸਤਰੀ, ਤੇ ਬਾਹਰ ਫਿਰ ਭਾਉਣ ਲੱਗ ਪੈਂਦੀ, ਫਲਾਣੇ ਥਾਂ ਤੇ ਜਾਈਏ ਜੀ, ਉਥੇ ਕਰੀਏ, ਉਥੇ ਕਰੀਏ। ਠੀਕ ਹੈ, ਗੁਰਮੁਖਾਂ ਦੀ ਸੰਗਤ ਕਰਨੀ, ਪਰ ਥਾਵਾਂ ਕੱਲੀਆਂ ਕੀ ਕਰਨ। ਚਾਰ ਕੁ ਦਿਨ ਲੱਗਦਾ ਵੀ ਉਥੇ ਸੱਚ ਖੰਡੇ, ਪੰਜਵੇਂ ਦਿਨ ਉਹ ਹੀ ਲੜਾਈ ਉਥੇ ਵਹਿੰਦਾ, ਫਿਰ ਕਹਿੰਦਾ ਤੇ ਉਹ ਹੀ ਬੰਦੇ ਇੱਥੇ ਆ ਗਏ। ਨਹੀਂ, ਅੰਦਰ ਜਾਣਾ ਪਊ, ਹੋਰ ਕੋਈ ਰਾਹ ਨਹੀਂ। ਭੁੱਲੀ ਫਿਰੈ ਦਿਸੰਤਰੀ, ਬੜੇ ਥਾਵਾਂ ਤੇ ਭੌਂ ਭੌਂ ਕੇ ਆਈ। ਭੁੱਲੀ ਗ੍ਰਹਿ ਤਜ ਜਾਏ, ਇਸ ਤਰ੍ਹਾਂ ਭਟਕੀ ਹੋਈ ਆਪਣਾ ਘਰ ਛੱਡ ਜਾਂਦੀ। ਭੁੱਲੀ ਡੂਗਰ ਥਲ ਚੜੈ, ਭੁੱਲ ਕੇ ਕਈ ਪਹਾੜਾਂ ਤੇ ਜਾ ਬੈਠੇ ਤੇ ਕਈ ਧਰਤੀ ਤੇ ਭੌਂਦੇ ਰਹੇ। ਭਰਮੈ ਮਨ ਡੋਲਾਏ, ਜਿੰਨਾ ਚਿਰ ਗੁਰੂ ਨਹੀਂ ਮਿਲਦਾ ਭਰਮ ਨਹੀਂ ਟੁੱਟਦਾ ਤੇ ਮਨ ਡੋਲਦਾ ਹੀ ਰਹਿੰਦਾ ਹੈ। ਧੁਰਹੋਂ ਵਿਸ਼ੁਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਧੁਰੋਂ ਤੇ ਹੰਕਾਰ ਨੇ ਵਿਛੋੜਿਆ ਹੋਇਆ, ਅੰਦਰਲੇ ਥਾਂ ਤੇ ਧੁਰ ਤੇ ਸੈਂਟਰ ਦੇ ਉੱਤੇ ਤੇ ਮੈਂ ਬੈਠੀ ਹੰਕਾਰ, ਉਥੇ ਜੀਵਨ ਲੁੱਟਿਆ ਗਿਆ ਤੇ ਵਿਲਕਦੀ ਫਿਰਦੀ ਏ ਤੇ ਵਿਛੋੜਾ ਪੈ ਗਿਆ ਤੇ ਕਿਵੇਂ ਮਿਲੇ। ਜਿੰਨਾ ਚਿਰ ਅੰਦਰ ਮੈਂ ਹੰਕਾਰ ਹੈ, ਵਿਛੜਿਆ ਗੁਰ ਮਿਲ ਸੀ ਹਰ ਰਸ ਨਾਮ ਪਿਆਰ। ਪੂਰਾ ਗੁਰੂ ਜੇ ਮਿਲ ਪਏ, ਹਉਮੈ ਨੂੰ ਤੋੜ ਕੇ ਅੰਦਰ ਰਸ ਪਾ ਦਿੰਦਾ ਨਾਮ ਦਾ ਤੇ ਪਿਆਰ, ਤੇ ਫਿਰ ਵਿਛੋੜਾ ਟੁੱਟ ਜਾਂਦਾ। ਗੁਰੂ ਮੇਲ ਦਿੰਦਾ ਵਾਹਿਗੁਰੂ ਦੇ ਚਰਨਾਂ ਨਾਲ। ਸਾਚ ਸਹਿਜ ਸੋਭਾ ਘਣੀ, ਹਰ ਗੁਣ ਨਾਮ ਆਧਾਰ। ਇਸ ਤਰ੍ਹਾਂ ਸੱਚ ਹੀ ਸੱਚ ਤੇ ਸਹਿਜ ਅਵਸਥਾ, ਵਾਹਿਗੁਰੂ ਦੀ ਸੋਭਾ ਵਡਿਆਈ ਬਹੁਤ ਜ਼ਿਆਦਾ ਮਿਲ ਗਈ ਤੇ ਨਾਮ ਦਾ ਆਧਾਰ ਬਣ ਗਿਆ ਤੇ ਵਾਹਿਗੁਰੂ ਦੇ ਗੁਣ ਅੰਦਰ ਪ੍ਰਵੇਸ਼, ਵਾਹਿਗੁਰੂ ਵਰਗਾ ਸੁਭਾਅ ਬਣ ਗਿਆ। ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਤੁਝ ਬਿਨ ਕਵਣ ਪਧਾਰ। ਫਿਰ ਹੁੰਦਾ ਕਨੈਕਸ਼ਨ, ਫਿਰ ਹੁੰਦੀ ਅਰਦਾਸ, ਫਿਰ ਕਹਿੰਦਾ ਮੈਂ ਤੇਰੇ ਤੋਂ ਬਿਨਾਂ ਮੇਰਾ ਹੋਰ ਕਿਹੜਾ ਪਤੀ ਹੈ ਵਾਹਿਗੁਰੂ। ਜਿਵੇਂ ਜਿਵੇਂ ਵੀ ਹੋ ਸਕਦਾ ਮੇਰੇ ਔਗੁਣ ਨਾ ਵੇਖੀ, ਮੈਨੂੰ ਆਪਣੇ ਕੋਲ ਰੱਖ ਲੈ। ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ। ਅੱਖਰਾਂ ਨੂੰ ਪੜ ਪੜ ਕੇ ਵੀ ਲੋਕ ਭੁੱਲ ਜਾਂਦੇ ਨੇ, ਸਹੀ ਮਾਰਗ ਤੇ ਨਹੀਂ ਤੁਰਦੇ। ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਭੇਖ ਪਾ ਪਾ ਕੇ ਹੰਕਾਰੀ ਹੋ ਗਏ। ਤੀਰਥ ਨਾ ਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਤੀਰਥਾਂ ਤੇ ਕੀਤਾ ਹੋਇਆ ਇਸ਼ਨਾਨ ਕੀ ਕਰੇਗਾ ਜਦੋਂ ਮਨ ਵਿੱਚੋਂ ਤੇ ਮੈਲ ਛੱਡਣੀ ਨਹੀਂ, ਹੰਕਾਰ ਤੇ ਤਿਆਗਣਾ ਨਹੀਂ। ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਗੁਰੂ ਤੋਂ ਬਿਨਾਂ ਕੌਣ ਸਮਝਾਵੇ? ਮਨ ਤੇ ਇਸ ਜੀਵਨ ਦਾ ਮਾਲਕ ਬਣ ਬੈਠਾ ਰਾਜਾ ਤੇ ਸੁਲਤਾਨ ਬਣ ਕੇ ਇਸ ਮਨ ਨੂੰ ਹੋਰ ਕੌਣ ਕਾਬੂ ਕਰੇ? ਇੱਥੇ ਰਾਜਾ ਤੇ ਸੁਲਤਾਨ ਤਾਂ ਕਿਹਾ ਵੀ ਮਨ ਕੋਲ ਸਾਰੀ ਸ਼ਕਤੀ ਆ ਗਈ ਏ, ਮਨ ਗਲਤ ਫੈਸਲੇ ਲੈਂਦਾ ਤੇ ਗੁਰੂ ਤੋਂ ਬਿਨਾਂ ਇਸ ਮਨ ਨੂੰ ਕਿਉਂ ਕੌਣ ਦੋ ਚਾਰ ਛਿੱਤਰ ਮਾਰ ਕੇ ਸਮਝਾਏ? ਮੰਨਦਾ ਨਹੀਂ ਕਿਸੇ ਦੀ ਗੱਲ। ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤੱਤ ਵਿਚਾਰ। ਜਿੱਦਣ ਗੁਰੂ ਬਖਸ਼ਿਸ਼ ਕਰਕੇ ਪ੍ਰੇਮ ਦਾ ਪਦਾਰਥ ਦੇਦਾ ਤੇ ਪਾਈਦਾ ਹੈ ਤੇ ਗੁਰਮੁਖ ਨੂੰ ਤੱਤ ਵਿਚਾਰ ਦੀ ਸਮਝ ਆ ਜਾਂਦੀ ਵੀ ਕਿਵੇਂ ਕੰਮ ਚੱਲੂ, ਕਿਵੇਂ ਅੱਗੇ ਰਸਤਾ ਖੁੱਲੇਗਾ। ਸਾ ਧਨ ਆਪ ਗਵਾਇਆ ਗੁਰ ਕੈ ਸ਼ਬਦ ਸਿਗਾਰ। ਫਿਰ ਉਸ ਜੀਵ ਇਸਤਰੀ ਗੁਰਮੁਖ ਨੇ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਦਿੱਤਾ, ਆਪਣੇ ਹੰਕਾਰ ਨੂੰ ਗਵਾ ਦਿੱਤਾ ਹੈ ਤੇ ਗੁਰੂ ਕੇ ਸ਼ਬਦ ਗੁਰਬਾਣੀ ਦੇ ਵਿਚ ਦੱਸੇ ਜੀਵਨ ਅਨੁਸਾਰ ਸ਼ਿੰਗਾਰ ਕਰ ਲਿਆ ਹੈ। ਘਰ ਹੀ ਸੋ ਪਿਰ ਪਾਇਆ ਗੁਰ ਕਹੇ ਤੇ ਅਪਾਰ। ਉਹਨੇ ਆਪਣੇ ਹੀ ਹਿਰਦੇ ਵਿਚ ਘਰ ਵਿਚ ਪਤੀ ਨੂੰ ਪ੍ਰਾਪਤ ਕਰ ਲਿਆ ਤੇ ਪੂਰੇ ਗੁਰੂ ਦਾ ਧੰਨਵਾਦ ਕਰਦੀ, ਗੁਰੂ ਨਾਲ ਵੀ ਪਿਆਰ ਹੈ। ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ। ਗੁਰੂ ਦੀ ਸੇਵਾ ਤੇ ਚਾਕਰੀ ਕਰਨ ਨਾਲ ਮਨ ਜਿਹੜਾ ਹੈ ਨਿਰਮਲ ਹੋ ਗਿਆ ਤੇ ਸੁਖ ਦੀ ਆਨੰਦ ਦੀ ਪ੍ਰਾਪਤੀ ਹੋਈ ਹੈ। ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ। ਗੁਰੂ ਕਾ ਸ਼ਬਦ ਵਿਚ ਸੰਗੀਤ ਧੁਨ ਬਣ ਕੇ ਵਸ ਗਿਆ ਹੈ ਔਰ ਅੰਦਰੋਂ ਹਉਮੈ ਖੋਏ ਖਤਮ ਹੋ ਚੁੱਕੀ ਹੈ। ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ। ਨਾਮ ਪਦਾਰਥ ਦੀ ਪ੍ਰਾਪਤੀ ਹੋਈ ਹੈ ਜੋ ਸਦਕਾਲੀ ਲਾਭ ਸਦਕਾਲੀ ਚੜ੍ਹਦੀ ਕਲਾ ਉਹਦੇ ਵਿਚ ਹੁੰਦੀ ਏ। ਅਗਲੇ ਵਿਚਾਰ ਫਿਰ ਆਪਾਂ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।